ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦੇ ਸਿਧਾਂਤ ਅਨੁਸਾਰ ਹਰ ਮਨੁੱਖ ਮਾਤਰ ਦੇ ਜੀਵਨ ਦਾ ਮਕਸਦ ਉਸ ਇੱਕ ਪਰਿਪੂਰਨ ਪਰਮੇਸ਼ਵਰ ਵਿੱਚ ਅਭੇਦ ਹੋਣਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਆਰੰਭ ਵਿੱਚ ਉਸ ਇੱਕ ਓਅੰਕਾਰ ਦੀ ਸਿਫਤ ਕੀਤੀ, ਫਿਰ ਉਸ ਇੱਕ ਓਅੰਕਾਰ ਦੇ ਵਿੱਚ ਅਭੇਦ ਹੋਣ ਦਾ ਵਸੀਲਾ ਉਸ ਇੱਕ ਓਅੰਕਾਰ ਨਾਲ ਇੱਕਮਿੱਕ ਹੋਣ ਦੇ ਲਈ ਜੁਗਤ ਵੀ ਮਾਨਵਤਾ ਨੂੰ ਪ੍ਰਦਾਨ ਕੀਤੀ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਰੰਭ ਹੁੰਦੀ ਹੈ ਤੇ ਹਜ਼ੂਰ ਨੇ ਸਭ ਤੋਂ ਪਹਿਲਾਂ ਜੋ ਬਚਨ ਕਿਹਾ ਉਹ ਹੈ ਇੱਕ ਓਅੰਕਾਰ। ਇਸ ਦਾ ਭਾਵ ਹੈ ਉਹ ਪਰਿਪੂਰਨ ਪਰਮੇਸ਼ਵਰ ਇੱਕ ਹੈ, ਉਸ ਇੱਕ ਵਰਗਾ ਦੂਜਾ ਕੋਈ ਹੋਰ ਨਹੀਂ, ਉਹ ਅਦੁੱਤੀ ਹੈ। ਉਸ ਦੇ ਬਰਾਬਰ ਕਿਸੇ ਹੋਰ ਨੂੰ ਤੁਲਨਾ ਨਹੀਂ ਦਿੱਤੀ ਜਾ ਸਕਦੀ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੀ ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਹ ਇੱਕ ਹੈ, ਹੈ ਵੀ ਅਦੁੱਤੀ। ਜੇ ਕੇਵਲ ਇਹ ਸ਼ਬਦ ਵਰਤੀਏ ਕਿ ਪਰਮੇਸ਼ਵਰ ਇੱਕ ਹੈ, ਤਾਂ ਫਿਰ ਵਿਚਾਰਵਾਨ ਇਹ ਵੀ ਕਹਿ ਸਕਦੇ ਨੇ ਕਿ ਇਸ ਧਰਤੀ ਦਾ ਸੂਰਜ ਵੀ ਇੱਕ ਹੈ, ਇਸ ਧਰਤੀ ਦਾ ਚੰਦਰਮਾ ਵੀ ਇੱਕ ਹੈ, ਕਿ ਉਹ ਗਿਣਤੀ ਕਰਕੇ ਇੱਕ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ, ਉਹ ਇੱਕ ਐਸਾ ਹੈ ਜੋ ਅਦੁੱਤੀ ਹੈ। ਇਸ ਧਰਤੀ ਦਾ ਸੂਰਜ ਅਦੁੱਤੀ ਨਹੀਂ, ਇਸ ਵਰਗੇ ਹੋਰ ਬੇਅੰਤ ਸੂਰਜ ਪ੍ਰਭੂ ਨੇ ਪੈਦਾ ਕੀਤੇ ਨੇ, ਇਸ ਵਰਗੇ ਅਨੇਕਾਂ ਚੰਦਰਮਾ ਮਾਲਕ ਨੇ ਆਪ ਪੈਦਾ ਕੀਤੇ ਨੇ। ਇਸ ਤੋਂ ਮੁਰਾਦ ਕਿ ਉਹ ਅਦੁੱਤੀ ਨਹੀਂ ਹਨ, ਉਹਨਾਂ ਵਰਗੇ ਕੋਈ ਹੋਰ ਉਹਨਾਂ ਤੋਂ ਵੱਡੇ ਵੀ ਨੇ, ਪਰ ਕੇਵਲ ਪਰਿਪੂਰਨ ਪਰਮੇਸ਼ਵਰ ਪ੍ਰਭੂ ਇੱਕ ਹੈ, ਜਿਸ ਵਰਗਾ ਦੂਜਾ ਹੋਰ ਕੋਈ ਨਹੀਂ। ਤਾਂ ਹੀ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਇਸ ਤੋਂ ਅੱਗੇ ਹਜ਼ੂਰ ਨੇ ਫਿਰ ਉਸ ਇੱਕ ਦੇ ਕੁਛ ਕੁ ਗੁਣ ਬਿਆਨ ਕੀਤੇ ਨੇ। ਜੇ ਉਹ ਇੱਕ ਹੈ ਤੇ ਸਹਿਬ ਫਿਰ ਨਾਲ ਕਹਿੰਦੇ ਨੇ ਸਤ ਨਾਮ। ਉਸ ਇੱਕ ਦਾ ਨਾਮ ਹੀ ਸਦੀਵਕਾਰ ਰਹਿਣ ਵਾਲਾ ਹੈ, ਬਾਕੀ ਜਿਤਨੇ ਵੀ ਨਾਮ ਆਪਾਂ ਸੰਸਾਰ ਵਿੱਚ ਦੇਖਨੇ ਆ ਉਹ ਸਾਰੇ ਨਾਮ ਇੱਕ ਦਿਨ ਬਿਣਸ ਜਾਣੇ ਨੇ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਰਾਗ ਅੰਦਰ ਇੱਕ ਅੰਮ੍ਰਿਤ ਬਚਨ ਕੀਤਾ ਹੈ, ਹਜ਼ੂਰ ਫਰਮਾਉਂਦੇ ਨੇ ਉਦਾਹਰਨ ਫਿਰ ਉਹ ਸੂਰਜ ਚੰਦਰਮਾ ਤੇ ਤਾਰਿਆਂ ਦੀ ਲੈਂਦੇ ਨੇ, ਧਰਤੀ ਤੇ ਅਸਮਾਨ ਦੀ ਲੈਂਦੇ ਨੇ। ਮਨੁੱਖ ਨੇ ਜਿਸ ਜਗ੍ਹਾ ਤੇ ਰਹਿੰਦਾ ਇਸ ਨੂੰ ਨਾਮ ਪ੍ਰਿਥਵੀ ਦੇ ਦਿੱਤਾ, ਧਰਤੀ ਦੇ ਦਿੱਤਾ, ਜੋ ਸੂਰਜ ਰੋਸ਼ਨੀ ਦਿੰਦਾ ਹੈ ਇਸ ਨੂੰ ਵੀ ਨਾਮ ਮਨੁੱਖ ਨੇ ਦਿੱਤਾ, ਤਾਰਿਆਂ ਨੂੰ ਨਾਮ ਦੇ ਦਿੱਤਾ, ਬ੍ਰਹਿਮੰਡ ਨੂੰ ਨਾਮ ਦੇ ਦਿੱਤਾ। ਪਰ ਹਜ਼ੂਰ ਕਹਿੰਦੇ ਨੇ ਅਸਲ ਵਿੱਚ ਇਹ ਮਨੁੱਖ ਦੇ ਦਿੱਤੇ ਹੋਏ ਨਾਮ ਇੱਕ ਦਿਨ ਬਿਣਸ ਜਾਣੇ ਨੇ। ਜੇ ਸਦੀਵ ਕਾਰ ਰਹਿਣ ਵਾਲਾ ਕੋਈ ਨਾਮ ਹੈ ਤਾਂ ਕੇਵਲ ਇੱਕ ਪਰਮੇਸ਼ਵਰ ਦਾ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਹੈ, ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚਲ ਸੀ, ਮੁਕਾਮ ਉਹੀ ਏਕ, ਦਿਨ ਰਵ ਚਲੈ ਨਿਸ ਸੱਸ ਚਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਹੇ। ਜੇ ਟਿਕਾਣਾ ਜਾਂ ਸਦੀਵ ਕਾਰ ਰਹਿਣ ਵਾਲਾ ਹੈ ਉਹ ਕੇਵਲ ਇੱਕ ਪਰਮੇਸ਼ਵਰ ਦਾ ਨਾਮ ਹੈ। ਹਜ਼ੂਰ ਕਹਿ ਰਹੇ ਨੇ ਉਹ ਪ੍ਰਭੂ ਇੱਕ ਹੈ, ਉਸ ਦਾ ਨਾਮ ਸਦੀਵ ਕਹਿ ਰਹਿਣ ਵਾਲਾ ਉਹ ਸੱਚ ਹੈ। ਤੇ ਫਿਰ ਨਾਲ ਬਖਸ਼ਿਸ਼ ਕੀਤੀ, ਕਹਿੰਦੇ ਨੇ ਉਸ ਸੱਚੇ ਦੇ ਨਾਮ ਮਨੁੱਖ ਨੇ ਅਨੇਕਾਂ ਰੱਖ ਲਏ ਨੇ। ਜਿਸ ਤਰ੍ਹਾਂ ਮਾਲਕ ਦੀ ਕਿਰਤ ਨੂੰ ਤੱਕਿਆ ਉਸੇ ਤਰ੍ਹਾਂ ਹੀ ਉਹਦੇ ਨਾਮ ਰੱਖ ਲਏ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤਾਂ ਬਖਸ਼ਿਸ਼ ਕਰਦੇ ਨੇ, ਹੇ ਪ੍ਰਭੂ ਕਿ ਇਸ ਧਰਤੀ ਦੇ ਬਾਦਸ਼ਾਹ ਕੀ ਦੇਵਤੇ ਤੇ ਕੀ ਦੈਂਤ ਸਾਰੇ ਤੇਰੇ ਚਰਨਾਂ ਵਿੱਚ ਝੋਕੇ ਨਮਸਕਾਰ ਕਰਦੇ, ਇੱਥੋਂ ਤੱਕ ਕਿ ਜੰਗਲ ਦਾ ਤਿਣਕਾ ਤਿਣਕਾ ਤੈਨੂੰ ਪੁਕਾਰਦਾ ਪਿਆ ਹੈ। ਹੇ ਪ੍ਰਭੂ ਲੋਕ ਤੇਰੇ ਕੰਮਾਂ ਨੂੰ ਦੇਖ ਕੇ ਤੇਰੇ ਨਾਮ ਰੱਖ ਲੈਂਦੇ ਨੇ, ਪਰ ਤੇਰੇ ਸਾਰੇ ਨਾਮ ਕੋਈ ਬਿਆਨ ਕਿਵੇਂ ਕਰ ਸਕਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਬਚਨ ਆਪਾਂ ਪੜ੍ਹਨੇ ਆ, ਤ੍ਰੈ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਸਿਆਣੇ ਲੋਕਾਂ ਨੇ ਤੇਰੇ ਕਰਮਾਂ ਨੂੰ ਦੇਖ ਕੇ ਤੇਰੇ ਨਾਮ ਰੱਖ ਲੈ। ਜੇ ਧਰਤੀ ਦੇ ਜੀਵਾਂ ਦੀ ਪਾਲਣਾ ਕੀਤੀ ਤੇ ਮਨੁੱਖ ਨੇ ਨਾਮ ਦੇ ਦਿੱਤਾ ਗੋਪਾਲ, ਧਰਤੀ ਦੀ ਪਾਲਣਾ ਕਰਨ ਵਾਲਾ ਹੈ। ਜੇਕਰ ਤੁਸੀਂ ਧਰਤੀ ਦਾ ਆਸਰਾ ਬਣੇ ਤੇ ਨਾਮ ਦੇ ਦਿੱਤਾ ਗੋਬਿੰਦ, ਧਰਤੀ ਨੂੰ ਸਹਾਰਾ ਦੇਣ ਵਾਲਾ ਹੈ। ਜੇ ਤੁਸੀਂ ਪਾਪੀਆਂ ਨੂੰ ਪਵਿੱਤਰ ਕਰਦੇ ਰਹੇ, ਮਨੁੱਖ ਨੇ ਨਾਮ ਦੇ ਦਿੱਤਾ ਪਤਿਤ ਪਾਵਨ। ਜੇ ਗਰੀਬ ਉੱਤੇ ਤੁਸੀਂ ਦਇਆਲਤਾ ਕੀਤੀ ਤੇ ਮਨੁੱਖ ਦੀ ਜ਼ਬਾਨ ਨੇ ਤੈਨੂੰ ਨਾਮ ਦੇ ਦਿੱਤਾ ਦੀਨ ਦਇਆਲ, ਮਨੁੱਖ ਨੇ ਤੇਰੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਨਾਮ ਰੱਖੇ ਨੇ, ਪਰ ਸਤ ਨਾਮ ਤੇਰਾ ਪਰਾ ਪੂਰਬਲਾ ਕਹਿਣ ਤੋਂ ਮੁਰਾਦ ਤੇਰੇ ਨਾਮ ਨੇ ਕਦੀ ਖਤਮ ਨਹੀਂ ਹੋਣਾ। ਉਹ ਇੱਕ ਹੈ ਜਿਸ ਦਾ ਨਾਮ ਸਤ ਹੈ। ਫਿਰ ਅੱਗੇ ਸਾਹਿਬ ਕਹਿੰਦੇ ਨੇ ਉਹਦੇ ਵਿੱਚ ਹੋਰ ਗੁਣ ਕਿਹੜੇ ਨੇ। ਮਹਾਰਾਜ ਜੀ ਨੇ ਸ਼ਬਦ ਅਗਲਾ ਵਰਤਿਆ ਹੈ, ਕਰਤਾ ਪੁਰਖ। ਕਰਤਾ ਦਾ ਅਰਥ ਹੁੰਦਾ ਹੈ ਬਣਾਉਣ ਵਾਲਾ, ਤੇ ਪੁਰਖ ਦਾ ਅਰਥ ਹੈ ਉਹ ਸਭ ਕੁਝ ਬਣਾ ਕੇ ਇਹਦੇ ਵਿੱਚ ਆਪ ਸਮਾਇਆ ਹੋਇਆ ਹੈ। ਸੰਸਾਰ ਦੇ ਅੰਦਰ ਕਿਰਤ ਕਰਨ ਵਾਲੇ ਕਰਤੇ ਤਾਂ ਬੇਅੰਤ ਮਿਲ ਜਾਣਗੇ, ਪਰ ਕਰਤਾ ਪੁਰਖ ਕੇਵਲ ਇੱਕ ਓਅੰਕਾਰ ਹੈ। ਸਤਿਗੁਰੂ ਨੇ ਕਿਰਪਾ ਕਰ ਅੰਮ੍ਰਿਤ ਬਾਣੀ ਵਿੱਚ ਕੁਝ ਉਦਾਹਰਣਾਂ ਦੇ ਕੇ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਉਹ ਇੱਕ ਓਅੰਕਾਰ ਕਰਤਾ ਪੁਰਖ ਕਿਵੇਂ ਹੈ। ਸਤਿਗੁਰੂ ਅੰਮ੍ਰਿਤ ਬਚਨ ਕਰਦੇ ਨੇ, ਕਹਿੰਦੇ ਨੇ ਦੇਖੋ ਇੱਕ ਕੁਮਾਰ ਮਿੱਟੀ ਲਿਆ ਕੇ ਮਿੱਟੀ ਦੇ ਬਰਤਨ ਤਿਆਰ ਕਰਦਾ ਹੈ। ਉਹਨਾਂ ਬਰਤਨਾਂ ਨੂੰ ਬਣਾਉਣ ਵਾਲਾ ਕਰਤਾ ਜਾਂ ਕਿਰਤ ਕਰਨ ਵਾਲਾ ਇੱਕ ਕੁਮਾਰ ਵੀਰ ਹੈ। ਉਹ ਕਰਤਾ ਤਾਂ ਭਾਂਡਿਆਂ ਦਾ ਹੋ ਸਕਦਾ ਹੈ, ਪਰ ਕਰਤਾ ਪੁਰਖ ਨਹੀਂ। ਇੱਕ ਲੱਕੜ ਦਾ ਕਾਰੀਗਰ ਲੱਕੜ ਦਾ ਸਮਾਨ ਬਣਾਉਂਦਾ ਹੈ, ਉਸ ਸਮਾਨ ਦਾ ਕਰਤਾ ਤਾਂ ਉਹ ਕਾਰੀਗਰ ਹੋ ਸਕਦਾ ਹੈ, ਪਰ ਕਰਤਾ ਪੁਰਖ ਨਹੀਂ। ਇੱਕ ਸੋਨੇ ਦੀ ਡਲੀ ਨੂੰ ਢਾਲ ਕੇ ਕੋਈ ਅਨੇਕਾਂ ਤਰ੍ਹਾਂ ਦੇ ਸੋਨੇ ਦੇ ਗਹਿਣੇ ਤਿਆਰ ਕਰਦਾ ਹੈ, ਉਹ ਸੋਨੇ ਦੇ ਗਹਿਣਿਆਂ ਦਾ ਕਰਤਾ ਤਾਂ ਹੋ ਸਕਦਾ ਹੈ, ਪਰ ਕਰਤਾ ਪੁਰਖ ਨਹੀਂ। ਇਸ ਗੱਲ ਨੂੰ ਥੋੜਾ ਜਿਹਾ ਸਮਝਣ ਦੇ ਲਈ, ਜਿਵੇਂ ਕੋਈ ਸੱਜਣ ਮਿੱਟੀ ਦੇ ਬਰਤਨ ਤਿਆਰ ਕਰਦਾ ਹੈ, ਕਲਾ ਉਹਦੇ ਕੋਲ ਭਾਂਡਾ ਬਣਾਉਣ ਦੀ ਜ਼ਰੂਰ ਹੈ, ਪਰ ਇੱਕ ਗੱਲ ਹੋਰ ਸਪਸ਼ਟ ਕਰਦਿਆਂ ਕਿ ਦੁਨੀਆਂ ਦੇ ਕਰਤੇ ਤਾਂ ਕੁਛ ਕਿਰਤ ਕਰ ਸਕਦੇ ਨੇ ਜੇਕਰ ਉਹਨਾਂ ਕੋਲ ਉਸ ਚੀਜ਼ ਨੂੰ ਬਣਾਉਣ ਲਈ ਕੋਈ ਮਟੀਰੀਅਲ ਹੋਵੇ। ਭਾਂਡਾ ਤਾਂ ਬਣੇਗਾ ਜੇ ਮਿੱਟੀ ਹੋਵੇਗੀ, ਗਹਿਣਾ ਤਾਂ ਖੋਦ ਵਿੱਚ ਆਵੇਗਾ ਜੇ ਸੋਨਾ ਹੋਵੇਗਾ, ਲੱਕੜ ਦਾ ਸਮਾਨ ਤਾਂ ਤਿਆਰ ਹੋਵੇਗਾ ਜੇ ਲੱਕੜ ਹੋਵੇਗੀ। ਕਾਰੀਗਰ ਕੋਲ ਕਲਾ ਜਿਤਨੀ ਮਰਜ਼ੀ ਹੋਵੇ, ਪਰ ਜਿਤਨੀ ਦੇਰ ਤੱਕ ਉਹਦੇ ਕੋਲ ਸਮਾਨ ਨਹੀਂ, ਓਨੀ ਦੇਰ ਤੱਕ ਉਹ ਕੋਈ ਵੀ ਕਿਰਤ ਹੋਂਦ ਵਿੱਚ ਨਹੀਂ ਲਿਆ ਸਕਦਾ। ਪਰ ਉਹ ਕਰਤਾ ਪੁਰਖ ਇੱਕ ਐਸਾ ਹੈ ਵਾਹਿਗੁਰੂ, ਜਿਹਨੂੰ ਮਟੀਰੀਅਲ ਦੀ ਲੋੜ ਨਹੀਂ, ਕੇਵਲ ਇੱਕ ਸ਼ਬਦ ਆਪਣੇ ਮੁੱਖ ਤੋਂ ਕਹੇ ਤੇ ਕਰੋੜਾਂ ਬ੍ਰਹਿਮੰਡਾਂ ਨੂੰ ਉਹ ਸਿਰ ਸਕਦਾ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਬਚਨ ਕਹੇ ਨੇ, ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਜਿਵੇਂ ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਹੁਕਮੀ ਹੋਵਨ ਆਕਾਰ, ਉਸ ਪ੍ਰਭੂ ਨੇ ਕੇਵਲ ਇੱਕ ਹੁਕਮ ਕੀਤਾ ਤੇ ਪੂਰੇ ਦਾ ਪੂਰਾ ਜੋ ਸੰਸਾਰ ਉਹਨੇ ਸਿਰਜ ਦਿੱਤਾ। ਇਹ ਫਿਰ ਕਰਤਾ ਪੁਰਖ ਕਿਵੇਂ ਵੇ? ਪ੍ਰਭੂ ਜੋ ਕੁਝ ਸਿਰਜਦਾ ਹੈ, ਸਿਰਜਣ ਤੋਂ ਬਾਅਦ ਉਹਦੇ ਵਿੱਚ ਆਪ ਬੈਠ ਗਿਆ ਹੈ, ਪਰ ਸੰਸਾਰ ਦੇ ਕਰਤੇ ਆਪਣੀ ਕਿਰਤ ਵਿੱਚ ਨਹੀਂ ਬੈਠ ਸਕਦੇ। ਮਿੱਟੀ ਦਾ ਬਰਤਨ ਤਿਆਰ ਕਰਦਾ ਸੱਜਣ, ਪਰ ਭਾਂਡਾ ਬਣਨ ਤੋਂ ਬਾਅਦ ਬਾਜ਼ਾਰ ਵਿੱਚ ਵਿਕ ਜਾਂਦਾ ਹੈ, ਬਣਾਉਣ ਵਾਲਾ ਕਿਤੇ ਚਲਾ ਜਾਂਦਾ ਹੈ ਤੇ ਬਣਾਈ ਹੋਈ ਕਿਰਤ ਕਿਤੇ ਚਲੀ ਜਾਂਦੀ। ਸੋਨੇ ਦੇ ਗਹਿਣੇ ਤਿਆਰ ਹੁੰਦੇ ਨੇ, ਪਰ ਗਹਿਣੇ ਖਰੀਦ ਕੇ ਕੋਈ ਲੈ ਜਾਂਦਾ ਹੈ ਤੇ ਬਣਾਉਣ ਵਾਲਾ ਕਿਤੇ ਬੈਠਾ ਹੋਇਆ। ਪਰ ਪ੍ਰਭੂ ਐਸਾ ਕਰਤਾ ਨਹੀਂ, ਜੋ ਕੁਝ ਉਹਨੇ ਸਿਰਜਿਆ ਹੈ ਉਹ ਆਪਣੀ ਕਿਰਤ ਵਿੱਚ ਆਪ ਬਿਰਾਜਮਾਨ ਹੈ। ਤਾਂ ਹੀ ਸਤਿਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ, ਏਕਲ ਮਾਟੀ ਕੁੰਚਰ ਚਿੰਟੀ ਘੱਟ ਘੱਟ ਰਾਮ ਸਮਾਨਾ ਰਹੇ। ਕਹਿੰਦੇ ਨੇ ਇੱਕੋ ਮਿੱਟੀ ਤੋਂ ਮੇਰੇ ਮਾਲਕ ਨੇ ਕੀੜੀ ਤੋਂ ਲੈ ਕੇ ਖਾਤੀ ਤੱਕ ਬਣਾਏ, ਪਰ ਜੋ ਕੁਝ ਵੀ ਬਣਾਇਆ ਉਹ ਮੇਰਾ ਕਰਤਾ ਆਪ ਬਣਾ ਕੇ ਇਹਦੇ ਵਿੱਚ ਸਰਬ ਵਿਆਪਕ ਹੈ। ਤਾਂ ਹੀ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਖਸ਼ਿਸ਼ ਵੀ ਕੀਤੀ, ਸਭੈ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਕਰਤਾ ਪੁਰਖ ਸਾਹਿਬ ਕਹਿੰਦੇ ਨੇ ਉਹ ਇੱਕ ਓੰਕਾਰ ਹੈ, ਸਭ ਕੁਝ ਬਣਾ ਕੇ ਇਹਦੇ ਵਿੱਚ ਆਪ ਸੁਭਾਏਮਾਨ, ਆਪ ਉਹ ਵਿਆਪਕ ਹੈ। ਹਜ਼ੂਰ ਫਿਰ ਉਸ ਪ੍ਰਭੂ ਦਾ ਅਗਲਾ ਗੁਣ ਦੱਸਦੇ ਨੇ, ਕਹਿੰਦੇ ਨੇ ਜੇ ਉਹ ਕਰਤਾ ਪੁਰਖ ਹੈ, ਅਗਲਾ ਉਸ ਦਾ ਗੁਣ ਹੈ ਉਹ ਨਿਰਭਉ ਹੈ। ਉਸ ਪ੍ਰਭੂ ਨੂੰ ਕਿਸੇ ਦਾ ਕੋਈ ਭੈ ਨਹੀਂ। ਸੰਸਾਰ ਵਿੱਚ ਜੋ ਕੁਝ ਵੀ ਸਿਰਜਿਆ ਗਿਆ ਉਹ ਭੈ ਦੇ ਅਧੀਨ ਹੈ। ਧੰਨ ਗੁਰੂ ਨਾਨਕ ਸਾਹਿਬ ਤਾਂ ਬਖਸ਼ਿਸ਼ ਕਰਦੇ ਨੇ, ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਫਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਚਾਹੇ ਪਵਨ ਹੋਵੇ ਚਾਹੇ ਪਾਣੀ ਦੇ ਦਰਿਆ ਹੋਣ, ਭਾਵੇਂ ਅਸਮਾਨ ਵਿੱਚ ਬੱਦਲ ਉੱਡ ਕੇ ਜਾਏ, ਪਰ ਜੋ ਕੁਝ ਵੀ ਦੇਖਣੇ ਇਹ ਭੈ ਦੇ ਅੰਦਰ ਏ। ਹਜ਼ੂਰ ਕਹਿੰਦੇ ਨੇ ਜੇਕਰ ਕੋਈ ਨਿਰਭਉ ਹੈ ਤਾਂ ਕੇਵਲ ਇੱਕ ਓੰਕਾਰ, ਜਿਸ ਨੂੰ ਕਿਸੇ ਦਾ ਕੋਈ ਭੈ ਨਹੀਂ। ਹਜ਼ੂਰ ਦੇ ਅੰਮ੍ਰਿਤ ਬਚਨ ਆਉਂਦੇ ਨੇ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕੇਵਲ ਇੱਕ ਓੰਕਾਰ ਹੈ ਜਿਹਨੂੰ ਕਿਸੇ ਦਾ ਭੈ ਨਹੀਂ। ਹਜ਼ੂਰ ਨੇ ਨਾਲ ਬਾਣੀ ਵਿੱਚ ਇਹ ਵੀ ਬਖਸ਼ਿਸ਼ ਕੀਤੀ, ਕਹਿੰਦੇ ਨੇ ਇਹਨੂੰ ਭੈ ਤਾਂ ਹੋਵੇ ਇੱਕ ਨੂੰ ਜੇ ਇਸ ਤੋਂ ਉੱਪਰ ਕੋਈ ਹੋਵੇ। ਹਜ਼ੂਰ ਕਹਿੰਦੇ ਨੇ ਤਿਸ ਤੇ ਉੱਪਰ ਨਾ ਹੀ ਕੋਈ, ਕੌਣ ਡਰੈ ਡਰ ਕਿਸ ਕਾ ਹੋਏ। ਨਿਰਭਉ ਜੇ ਹੈ ਤੇ ਨਾਲ ਫਿਰ ਉਹਦਾ ਅਗਲਾ ਗੁਣ ਹੈ ਇੱਕ ਓੰਕਾਰ ਦਾ ਨਿਰਵੈਰ। ਉਸ ਪ੍ਰਭੂ ਨੂੰ ਕਿਸੇ ਨਾਲ ਕੋਈ ਵੈਰ ਨਹੀਂ, ਉਹਨੇ ਕਦੀ ਵੀ ਟਕਰਾ ਨਹੀਂ ਕੀਤਾ, ਉਸ ਪ੍ਰਭੂ ਨੇ ਕਦੀ ਵੀ ਦਵੈਸ਼ ਨਹੀਂ ਰੱਖੀ, ਕਦੀ ਵੀ ਉਹ ਕਿਸੇ ਮਨੁੱਖ ਦੇ ਨਾਲ ਵੈਰ ਨਹੀਂ ਕਮਾਉਂਦਾ। ਸਤਿਗੁਰੂ ਤਾਂ ਅੰਮ੍ਰਿਤ ਬਚਨ ਕਰਦੇ ਨੇ, ਮਨੁੱਖ ਕਿਸੇ ਨਾਲ ਵੈਰ ਪੈ ਜਾਏ, ਸਾਰੀ ਜ਼ਿੰਦਗੀ ਇਹ ਹੀ ਯਤਨ ਕਰਦਾ ਹੈ ਕਿ ਮੇਰਾ ਵੈਰੀ ਕਦੀ ਮੇਰੇ ਸਾਹਮਣੇ ਉੱਠ ਨਾ ਸਕੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਕਲਗੀਧਰ ਇੱਕ ਉਦਾਹਰਨ ਦੇ ਕੇ ਸਪਸ਼ਟ ਕਰਦੇ ਨੇ ਉਹ ਨਿਰਵੈਰ ਕਿਵੇਂ। ਹਜ਼ੂਰ ਸਵਈਆਂ ਵਿੱਚ ਬਖਸ਼ਿਸ਼ ਕਰਦੇ ਨੇ ਕਿ ਭਗਤੀ ਕਰਨ ਵਾਲਿਆਂ ਨੂੰ ਤਾਂ ਆਪਾਂ ਕਹਿੰਦੇ ਹਾਂ ਪ੍ਰਭੂ ਰਿਜ਼ਕ ਦਿੰਦਾ, ਕਿਉਂਕਿ ਇਹ ਪ੍ਰਭੂ ਦੇ ਪਿਆਰੇ ਨੇ। ਇਸ ਬਨਸਪਤੀ ਨੂੰ ਮਨੁੱਖ ਜੀਵਨ ਦਿੰਦਾ, ਪਸ਼ੂ ਪੰਛੀਆਂ ਨੂੰ ਜੀਵਨ ਦਿੰਦਾ, ਪਰ ਗੁਰੂ ਕਲਗੀਧਰ ਬਖਸ਼ਿਸ਼ ਕਰਦੇ ਨੇ ਮੇਰਾ ਪ੍ਰਭੂ ਇੰਨਾ ਕੁ ਨਿਰਵੈਰ ਹੈ जेड़े लोग उस प्रभु दी दिन रात निंदिया करदे ने इस यतन विच ही ओ दिन रात बतीत करदे ने कि रब नां दी कोई चीज नहीं। कलगीधर स्वामी कहिंदे ने ओ प्रभु मनुख दे पापां नूं औगणां नूं देख के भी ओनूं रिजक पिया दिंदा है कि ए परमेश्वर नरवैर दी इन्नी वड्डी रहमत नहीं। हजूर दा अमृत बचन आउंदा है दीनन की प्रतपाल करै नित संत उबार गनी मन गारै पश पशु नग नाग निराद सर्ब समय सब को प्रतपारै पोखत है जल में थल में पल में कल के ने कर्म विचारै दीन दयाल दया निद ओ दया दा घर दया दा खजाना जेड़ा रहमता करदा पिए दोखन देखत है जीवां दे औगण पाप गुना भी देखद पर देत नहारै किसे दे औगण देख के भी ओनू रोजी दे जानी। साहब कहिंदे ने ओ एक ओंकार नरवैर है अकिरत घणा नूं ओ रिजक पिया दिंदा। साहब कह रहे ने कि जिस एक नाल तू जुड़ना है ओ सच है सब कुछ बना के व्यापक है ओनू किसे दा कोई पै नहीं ओ किसे नाल कोई वैर नहीं कमांदा। ते साहब कहिंदे ने अकाल मूरत उस प्रभु दे उत्ते काल दा अर्थ समा ते काल दा अर्थ मौत भी है। उस प्रभु दे उत्ते समय दा कोई प्रभाव नहीं ना ओदे ते बचपन ना जवानी ना बुढ़ेपा। खजूर कहिंदे ने समय तो रहत है समय तो उपरे ताई खजूर कहिंदे ने काल रहत अनकाल स्वरूपा ओ करता पुरख वैगुरु जिदे ते समय दा कोई प्रभाव नहीं। खजूर ने फिर अगे बख्शिश कीती कहन लगे अजूनी ओ मालक कदी जूना विच नहीं आउंदा जेड़ा समय तो रहत है ओनू कदी जून नहीं क्योंकि जेड़ा जून विच आया ओदा जन्म भी है ते जन्म वाले ली मौत भी अगे वे। पर प्रभु ए कैसा जिदे ते ना समय दा ना किसे जून दा प्रभाव है। धन गुरु नानक साहब जी ने यही कृपा करके मांझ की वार विच बख्शिश कीती कहिंदे ने बाकी सारे समय ते जून दे अधीन ने पर मेरा एक ओंकार ओदे ते समय दा ते जूना दा कोई प्रभाव नहीं। खजूर दे अमृत बचन ने ना देव दान वा नरा ना सिद्ध साध का धरा अस्त एक दिगर कोई एक तुई एक तुई। हे प्रभु की देवते की दैंत की मनुख सारे समय ते मौत दे अधीन ने पर एक तू है जिदे उत्ते मौत दा जूना दा समय दा कोई प्रभाव नहीं। खजूर ता इत्थों तक बख्शिश करदे ने ना दादे देखिंद आदमी ना सपत जेर जमी अस्त एक दिगर कोई एक तुई एक तुई। एक ओंकार ऐसा जिदे उत्ते जूना दा कोई असर नहीं समय दा कोई प्रभाव नहीं। खजूर फिर अगे गुण बयान करदिया कहन लगे जेड़ा जूना विच नहीं आउंदा सह भंग ओनू बनाउन वाला कोई नहीं। सह भंग दा अर्थ सुते सिद्ध ओ प्रकाशमान है ओने किसे तो कोई ताकत उधारी नहीं लई ओनू ही खजूर ने अमृत बाणी विच कहा थापिया ना जाए कीता ना होए आपे आप निरंजन सोए। ओनू गुरु नानक साहब जी आशा की वार दी पहली पौड़ी विच बख्शिश कर दे ओ सह भंग किवें। खजूर कहिंदे ने इस गल नूं कोई बयान कर ही नहीं सकदा जेकर कोई ए कहे कि मैनू प्रभु दे आद दा पता है ते साहब कहिंदे ने ए तां एहो जी गल हो जाएगी जिवें एक बच्चा ए दावा करे कि मैं अपने पिता दे जन्म वाले दिन आप मौजूद सां। कहन लगे जिवें पिता दे जन्म वाले दिन पुत्र दी होंद नहीं इसे तरह उस एक ओंकार जड़ा सह भंग सुते सिद्ध प्रकाशमान है ओदे संबंधी कोई जीव जान नहीं सकदा। हजूर ने बख्शिश भी कीती पिता का जन्म के जाने पूत पिता दे जन्म संबंधी पुत्र नू की जानकारी। पर हजूर ने आशा दीवार दी पहली पौड़ी विच जदो सह भंग दी व्याख्या कीती फिर कहन लगे आपी ने आप साजियो अपने आप नू सिरजन वाला बनाउन वाला ओ आप है आपी ने रचियो नाऊ अपना नाम भी ओने आप रचे, आपी ने आप साजियो, आपी ने रचियो नाओ, दुई कुदरत साजिए, कर आसन डिठो चाओ, दाता करता आप तू, तुस देवे करें पसाहो, अपना नाम भी आप रचिए, जो कुछ बनाया ओदे विच आप विराजमान, जीवां नू दाता देण वाले दाता भी आप हो, सिरजन वाले भी आप हो, तेरी मर्जी आवे, जीव नू जिंद दे देने, ते जिदन तेरा सदड़ा आवे, जीव तो जिंद तू खो लेने, दाता करता आप तू, तुस देवे करें पसाओ, तू जानोई सब सै, दे लैसें जिंद कवाओ, कर आसन डिठो चाओ, आप तू विच बैठ के सारी खेड देख रहे, खुण तक दी सारी विचार दा सिटा ए सी के ओ एक ओंकार एक है, सत नाम है, सब कुछ सृजन वाला है, जिदे ते पह, जिदे ते वैर, जिदे ते समा ते मौत कोई असर नहीं कर दे, ते जिग्यासु एक सवाल करेगा, हे दाता जिस एक ओंकार विच इन्ने गुण ने, फिर उस नू मिलन दा वसीला की, केड़े तरीके नाल उस एक नू मिलिया जा सकदा है, ते धन गुरु नानक साहब जी ने आखीर वाले शब्द विच पूरे दे पूरी उस जुगत दा, उस वसीले दा, उस तरीके दा बयान कर दिता, कहन लगे जे उस एक ओंकार नू मिलना चाहना है, फिर गुर प्रसाद, गुर दा अर्थ है गुरु, प्रसाद दा अर्थ है कृपा, उस एक ओंकार नू मिलन दा केवल एक तरीका है कि तेरे कोल गुर प्रसाद होवे, गुरु दी कृपा तो बिना उस एक दी कदी प्राप्ति नहीं हो सकती। धन गुरु ग्रंथ साहिब जी दी सारी बाणी दा सिद्धांत है कि जे एक नाल मिलना है ते फिर गुरु की कृपा जरूर ले, गुरु शब्द जिहड़ा है इहदा जदों आपां संधि छेद करने हां ते दो अखरां दे सुमेल विच्चों ए शब्द पैदा होया गुरु, गो अते रू, गो दा अर्थ है हनेरा ते रू दा अर्थ है चानन, गुरु दा अखरी अर्थ ही एवे जेड़ा सानू हनेरे विच्चों कढ के अंदर चानन अंदर ज्ञान दा दीवा बाल देवे। साहिब कहिंदे ने फिर गुर प्रसाद, गुरु दी कृपा तो बिना उस दी प्राप्ति ने, श्री मान भाई साहब भाई गुरदास जी होरां ने उस एक नाल अभेद खोन दी गुर प्रसाद दी एक जुगत सानू अपनी बाणी विच बख्शिश कीती। भाई गुरदास जी दी रचना पढ़दे हां, भाई साहब कहिंदे ने जे गुरु विच अभेद होणे ते गुरु तेनू एक ओंकार विच अभेद कर सकदा है। भाई साहब ने एक उदाहरण लई ते उदाहरण दा हमेशा एक पक्ष ही आपां वरतने, भाई गुरदास जी बख्शिश करदे ने कि हे प्राणी जे तू उस एक ओंकार विच अभेद होना है ते पूरे गुरु दी शरण भी जा, पूरा गुरु अपनी कृपा नाल तेनू उस विच अभेद कर सकदा है। भाई साहब ने उदाहरण दित्ती, कहन लगे गुरु एक कबर दी तरह है, सिर्फ उदाहरण समझन वाली ए नहीं के कबर गुरु है, कहने के गुरु एक गोर दी तरह कबर दी तरह है, ते चेते रखी कबर विच कदी भी जिउंदे नहीं समांदे, कबर जदों भी थां देंदी ए, मर चुके प्राणी नू कबर थां देगी, जिउंदे दे लई कबर कोल थां कोई नहीं, मरे होए नू कबर कबर केवल थां बख्श दी है। भाई गुरदास होरां ने उथे इस उदाहरण नू लै के इस गल नू समझाण दा यतन कीता के गुर प्रसाद किवें वापरदी, गुरु की कृपा किवें मिलदी। भाई गुरदास कह रहे ने गुरु कबर है ते सिख मुरीद बन के आए, मुर्दा बन के आए ते तां उस मुरीद नू गुरु कबर अपने विच थां देंदी। भाई साहब दी जदों एक गल मेरे सन्मुख आई ते ख्याल आया कि गुरु ग्रंथ साहब दी बाणी ने तीन तरह दे मुर्दे मन्ने ने, ते गुरु ग्रंथ साहिब दी बाणी अनुसारी तकीए ते कबर विच तीन बड़े वड्डे गुण ने, ते जेड़े कबर विच तीन वड्डे गुण ने सच जाणो एही गुण मानो मेरे गुरु दे अंदर प्रमुख दिसदे पए। भाई गुरदास कह रहे ने गुरु कबर है, कबर विच पहला तीन केड़े गुण ने, ਇਹਦੀ ਆਪਾਂ ਵਿਚਾਰ ਥੋੜੀ ਜੀ ਵਿਸਤਾਰ ਨਾਲ ਕਰਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਬਰ ਵਿੱਚ ਸਭ ਤੋਂ ਪਹਿਲਾ ਗੁਣ ਇਹ ਵੇ ਕਿ ਕਬਰ ਨਿਥਾਵੇ ਨੂੰ ਨਿਘਰੇ ਨੂੰ ਆਪਣਾ ਘਰ ਦੇ ਦਿੰਦੀ। ਦੂਜਾ ਕਬਰ ਵਿੱਚ ਗੁਣ ਇਹ ਹੈ ਕਿ ਜਿਹੜਾ ਕਬਰ ਕੋਲ ਚਲਾ ਜਾਏ ਉਹਨੂੰ ਆਪਣੀ ਗੋਦ ਵਿੱਚ ਰੱਖ ਕੇ ਉਹਦੇ ਔਗਣ ਉਹ ਸਦਾ ਲਈ ਛਪਾ ਦਿੰਦੀ ਏ, ਲੁਕਾ ਦਿੰਦੀ ਏ। ਤੀਸਰਾ ਕਬਰ ਵਿੱਚ ਗੁਣ ਇਹ ਵੇ ਕਿ ਉਹੀ ਕਬਰ ਜਿਹੜੀ ਇਹਦੀ ਸ਼ਰਨ ਵਿੱਚ ਕੋਈ ਮਨੁੱਖ ਜਾਏ ਤੇ ਉਸ ਮਨੁੱਖ ਨੂੰ ਕੁਝ ਸਮੇਂ ਤੋਂ ਬਾਅਦ ਆਪਣਾ ਰੂਪ ਦੇ ਦਿੰਦੀ ਏ। ਤੇ ਭਾਈ ਗੁਰਦਾਸ ਕਹਿੰਦੇ ਨੇ ਇਹ ਕਬਰ ਜਿਹੜੇ ਤੇਰੇ ਵਿੱਚ ਤਿੰਨ ਪ੍ਰਮੁੱਖ ਗੁਣ ਨੇ ਕਿ ਇੱਕ ਨਿਥਾਵੇ ਨੂੰ ਥਾਂ ਦੇਣੀ, ਦੂਜਾ ਜਿਹੜਾ ਤੇਰੇ ਕੋਲ ਆ ਜਾਏ ਪਰਦੇ ਪਾ ਕੇ ਉਹਦੇ ਐਬ ਢੱਕ ਦੇਣੇ, ਤੇ ਤੀਜਾ ਕੁਝ ਸਮੇਂ ਤੋਂ ਬਾਅਦ ਕਬਰ ਤੂੰ ਉਸ ਮਨੁੱਖ ਨੂੰ ਆਪਣਾ ਰੂਪ ਦੇ ਦੇਣੀ ਏ। ਸੱਚ ਜਾਣ ਮੇਰੇ ਗੁਰੂ ਕੋਲ ਵੀ ਇਹ ਤਿੰਨ ਗੁਣ ਨੇ ਤੇ ਜਿਹਨੇ ਗੁਰ ਪ੍ਰਸਾਦ ਲੈਣੀ ਹੈ ਉਹ ਇਹਨਾਂ ਤਿੰਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਦ੍ਰਿੜ ਕਰ ਲਵੇ। ਪਹਿਲਾ ਗੁਣ ਹੈ ਕਿ ਕਬਰ ਨਿਥਾਵੇਂ ਨੂੰ ਥਾਂ ਦਿੰਦੀ। ਸਿਰਫ ਇੱਕ ਉਦਾਹਰਨ ਬਾਬਾ ਫਰੀਦ ਜੀ ਦੇ ਪਵਿੱਤਰ ਬਚਨਾਂ ਵਿੱਚੋਂ। ਆਮ ਤੌਰ ਤੇ ਆਪਾਂ ਦੇਖਦੇ ਹਾਂ ਸ਼ਹਿਰਾਂ ਵਿੱਚ, ਪਿੰਡਾਂ ਵਿੱਚ ਜਿੱਥੇ ਮੁਰਦੇ ਦਾ ਸੰਸਕਾਰ ਕੀਤਾ ਜਾਂਦਾ ਜਾਂ ਮਨੁੱਖ ਮਰ ਚੁੱਕੇ ਨੂੰ ਦਫ਼ਨ ਕੀਤਾ ਜਾਂਦਾ, ਅਕਸਰ ਉਹ ਪਿੰਡਾਂ ਤੋਂ ਬਾਹਰ ਜਗ੍ਹਾ ਬਣਦੀ। ਲੋਕ ਪਤਾ ਨਹੀਂ ਕੀ ਕਾਰਨ ਕਿ ਸ਼ਮਸ਼ਾਨ ਭੂਮੀ ਤੋਂ ਡਰ ਕੇ ਭੈ ਖਾ ਕੇ ਉਹਦੇ ਨੇੜੇ ਵੀ ਕੋਈ ਨਹੀਂ ਲੰਘਣਾ ਚਾਹੁੰਦਾ। ਬਾਬਾ ਫਰੀਦ ਸਾਹਿਬ ਨੇ ਉਦਾਹਰਨ ਲੈ ਲਈ, ਕਹਿਣ ਲੱਗੇ ਮੈਂ ਇੱਕ ਦਿਨ ਕਬਰ ਦੇ ਕੋਲੋਂ ਲੰਘਿਆ ਵਾਂ ਤੇ ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ। ਬਾਬਾ ਫਰੀਦ ਕਹਿੰਦੇ ਨੇ ਮੈਂ ਕਬਰ ਕੋਲੋਂ ਲੰਘਣਾ ਪਿਆ ਵਾਂ ਤੇ ਅਚਨਚੇਤ ਮੇਰੇ ਪਿੱਛੋਂ ਇੱਕ ਆਵਾਜ਼ ਆਈ ਕਿ ਇਹ ਜਾਣ ਵਾਲੇ ਰਾਹੀ ਇੱਕ ਸੁਨੇਹਾ ਮੇਰਾ ਪਿੰਡ ਦੇ ਲੋਕਾਂ ਤੱਕ, ਸ਼ਹਿਰ ਦੀ ਬਸਤੀ ਵਿੱਚ ਵੱਸਦੇ ਕੋਈ ਲੋਕਾਂ ਤੱਕ ਪਹੁੰਚਾ ਦੇਈਂ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਜਦੋਂ ਮੈਂ ਉਸ ਆਵਾਜ਼ ਨੂੰ ਸੁਣਿਆ ਤੇ ਮੇਰੇ ਮਨ ਦੇ ਅੰਦਰ ਆਇਆ ਇਹ ਦਰਦ ਭਰੀ ਆਵਾਜ਼, ਇਹ ਕੌਣ ਹੈ ਜੋ ਬੋਲ ਕੇ ਆਪਣੀ ਵੇਦਨਾ ਪ੍ਰਗਟ ਕਰਦੇ ਪਏ। ਕਹਿੰਦੇ ਨੇ ਮੈਂ ਆਪਣਾ ਚਿਹਰਾ ਪਿੱਛੇ ਘੁਮਾਇਆ ਤੇ ਉਸ ਆਵਾਜ਼ ਤੋਂ ਪੁੱਛਿਆ ਤੂੰ ਕੌਣ ਹੈ ਕਿ ਜਿਨੇ ਮੈਨੂੰ ਆਪਣਾ ਸੁਨੇਹਾ ਪਿੰਡ ਦੇ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ। ਕਹਿੰਦੇ ਨੇ ਉਹ ਆਵਾਜ਼ ਕਿਸੇ ਮਨੁੱਖ ਦੀ ਨਹੀਂ, ਉਹ ਆਵਾਜ਼ ਕਿਸੇ ਇਸਤਰੀ ਦੀ ਨਹੀਂ, ਉਹ ਆਵਾਜ਼ ਕਿਸੇ ਪਸ਼ੂ ਜਾਂ ਪੰਛੀ ਦੀ ਨਹੀਂ, ਉਹ ਆਵਾਜ਼ ਮਾਨੋ ਕਬਰ ਦੇ ਵਿੱਚੋਂ ਆਉਂਦੀ ਪਈ ਸੀ ਤੇ ਕਬਰ ਆਪਣੀ ਵੇਦਨਾ ਬਾਬੇ ਫਰੀਦ ਦੇ ਰਾਹੀਂ ਇਸ ਵਸ ਦੇ ਕੋਈ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੀ। ਕਬਰ ਨੇ ਕਿਹਾ, ਕਹਿਣ ਲੱਗੀ ਬਾਬਾ ਫਰੀਦ ਸਾਹਿਬ ਨੂੰ ਇਹ ਆਵਾਜ਼ ਕੇਵਲ ਮੇਰੀ ਹੈ, ਮੈਂ ਆਪਣੀ ਆਵਾਜ਼ ਤੇਰੇ ਰਾਹੀਂ ਪਿੰਡ ਤੱਕ ਪਹੁੰਚਾਉਣੀ ਚਾਹੁੰਦੀ ਹਾਂ। ਤੇ ਬਾਬਾ ਫਰੀਦ ਪੁੱਛਦੇ ਨੇ ਕਿਉਂ? ਕਹਿਣ ਲੱਗੀ ਪਤਾ ਨਹੀਂ ਕੀ ਕਾਰਨ ਹੈ ਕਿ ਜਦੋਂ ਵੀ ਲੋਕ ਮੇਰੇ ਕੋਲੋਂ ਲੰਘਦੇ ਨੇ, ਭਾਵਾਂ ਕੋਈ ਅਮੀਰ ਹੋਵੇ ਭਾਵਾਂ ਕੋਈ ਗਰੀਬ ਹੋਵੇ, ਮੇਰੇ ਕੋਲੋਂ ਲੰਘਣ ਲੱਗਿਆਂ ਲੋਕ ਡਰਦੇ ਕਿਉਂ ਨੇ, ਭਿਉ ਭੈ ਕਿਉਂ ਖਾਂਦੇ ਨੇ, ਇਹਨਾਂ ਦੇ ਅੰਦਰ ਕੰਬ ਕਿਉਂ ਜਾਂਦੇ ਨੇ? ਤੇ ਕਹਿੰਦੇ ਨੇ ਅੱਗੋ ਬਾਬਾ ਫਰੀਦ ਜੀ ਉੱਤਰ ਦਿੰਦੇ ਨੇ, ਕਬਰ ਤੇਰੇ ਕੋਲ ਮੁਰਦੇ ਦਫਨਾਏ ਜਾਂਦੇ ਨੇ, ਤੇਰੇ ਕੋਲ ਲੋਕਾਂ ਨੂੰ ਅੱਗ ਵਿੱਚ ਰੱਖ ਕੇ ਫੂਕ ਦਿੱਤਾ ਜਾਂਦਾ ਹੈ, ਇਸ ਕਰਕੇ ਜਿਉਂਦੇ ਲੋਕ ਆਪਣੇ ਘਰਾਂ ਵਿੱਚ ਜਾਣਾ ਚਾਹੁੰਦੇ ਨੇ, ਉਹ ਨਹੀਂ ਚਾਹੁੰਦੇ ਕਿ ਜਿੱਥੇ ਮੁਰਦੇ ਦਫਨ ਕੀਤੇ ਜਾਂਦੇ ਨੇ ਅਸੀਂ ਇਹਦੇ ਕੋਲੋਂ ਲੰਘੀਏ, ਉਹ ਆਪਣੇ ਘਰਾਂ ਵਿੱਚ ਰਹਿਣਾ ਚਾਹੁੰਦੇ ਨੇ। ਬਾਬਾ ਫਰੀਦ ਕਹਿੰਦੇ ਨੇ ਕਬਰ ਨੇ ਇਸ ਗੱਲ ਨੂੰ ਸੁਣ ਕੇ ਉੱਤਰ ਦਿੱਤਾ ਸੀ। ਕਹਿਣ ਲੱਗੀ ਦੇਖ ਐ ਫਰੀਦ, ਇਹ ਸੰਸਾਰ ਦੇ ਲੋਕਾਂ ਨੂੰ ਮੇਰਾ ਇੱਕ ਸੁਨੇਹਾ ਪਹੁੰਚਾ ਦੇਵੀਂ ਕਿ ਜਿਸ ਨੂੰ ਤੁਸੀਂ ਆਪਣਾ ਘਰ ਕਹਿੰਦੇ ਹੋ ਮੇਰੇ ਤੋਂ ਨਫ਼ਰਤ ਕਰਦੇ ਹੋ, ਜਿਸ ਦਿਨ ਮੌਤ ਆਈ ਤੁਹਾਨੂੰ ਆਪਣਿਆਂ ਨੇ ਇੱਕ ਰਾਤ ਵੀ ਘਰ ਨਹੀਂ ਰੱਖਣਾ, ਤੇ ਜਿੱਦਣ ਆਪਣਿਆਂ ਨੇ ਘਰ ਨਾ ਰੱਖਿਆ ਮੇਰੇ ਘਰ ਦਾ ਦਰਵਾਜ਼ਾ ਤੁਹਾਡੇ ਲਈ ਖੁੱਲ੍ਹਾ ਹੋਵੇਗਾ, ਜਿਤਨੀ ਮਰਜ਼ੀ ਨਫ਼ਰਤ ਮੇਰੇ ਤੋਂ ਕਰ ਲਓ, ਜਿੱਦਣ ਆਪਣੇ ਘਰ ਦੇ ਧੱਕਾ ਮਾਰ ਕੇ ਬਾਹਰ ਕੱਢਣਗੇ ਉਦਨ ਮੇਰੀ ਗੋਦ ਤੋਂ ਬਿਨਾਂ ਤੁਹਾਨੂੰ ਕਿਸੇ ਨੇ ਥਾਂ ਨਹੀਂ ਦੇ। ਬਾਬਾ ਫਰੀਦ ਜੀ ਕਹਿੰਦੇ ਨੇ ਉਸ ਕਬਰ ਦੀ ਗੱਲ ਮੈਨੂੰ ਸਮਝ ਪੈ ਗਈ ਕਿ ਬੰਦਿਆ ਜਿਉਂਦਿਆਂ ਦੇ ਤਾਂ ਘਰ ਹੈਣ मरण तो बाद अपने घर दे भी घर नहीं रख दे ते कबर विच पहला गुण एवे के जिसनू अपने भी धक्का मार देन कबर शमशान भूमि उन्हां धक्का मारिया हुआ नू भी अपने कोल थां दे देंदी। बाबा फरीद साहब दा पवित्र बचन है, गोर निमाणी सड करे ने करिया कर आओ, सर पर मैथै आवना मरनो ना डरियाओ। एक दिन तेनू मेरे कोल आउणा पैणा, पै क्यों खाने। सिर्फ पहली उदाहरण सी के कबर उन्हां नू थां देंदी ए जिन्हां दे अपने भी साथ छड़ जान। ते ए दुनिया दे लोगो एक गल दृढ़ कर लवो के जिस दिन अपने भी साथ छड़ जाणगे ते गुरु नानक दे घर दा दरवाजा खुला होवेगा। जिदन अपने भी नेड़े ना आउण उदन सतगुरु दे घर भी तेनू थां मिल जाएगी। कबर दा पहला गुण निथावे नू थां देंदी ए ते गुरु दा पहला गुण एवे के जिस मनुख नू कोई भी ना रखदा होवे उस निथावे नू गुरु अपने घर दे भी थां दे देंदा। खजूर ने अमृत बाणी दे अंदर एक प्रमाण दिता है। साहब कहिंदे ने कई वारी इंसान जदों संसार तो दुखी हो जाए, परिवार तो दुखी हो जाए ते कहिंदा चलो निरंकार दा घर तां मेरे लई है। ते हजूर कहिंदे ने जेकर उस बंदे नूं निरंकार दे घरों भी कोई तक देवे ते फिर वह इंसान जाएगा किथे। परिवार ने दुरकार दिता, संसार ने फिटकार दिता, निरंकार ने अपने घर ना थां दिती ते उहदी कोई थां संसार विच है। ते गुरु ग्रंथ साहिब विच एक अमृत बचन आउंदा है, कहिंदे ने देख ओ बंदिया जे परिवार तेरा नहीं, संसार तेरा नहीं ते निरंकार भी तैनू घरों तक देंदा है ते तू पूरे गुरु दे चरणां दी शरण भी चला जाई, रब दे घर विच धक्कियां होयां नू भी गुरु पवित्र करके प्रभु दी दरगाह भी थां दवा देंदा है। हजूर ने अमृत बचन बख्शिश कीते, आपे कुदरत साज कह आपे करे विचार, एक खोटे एक खरे आपे परखनहार, खरे खजाने पाईयां खोटे सटियां बार बार, खोटे सच्ची दरगह सुटियां किस आगे करें पुकार। फिर हजूर कहिंदे ने अज तू निथावें तेरी एक थां ते पुकार सुनी जा सकदी, ओ थां है सतगुर पिछे भज पवें, ए आ करनी सार सतगुरु खोट्यों खरे करे शब्द सवारनहार। गुरु अपने शब्द की कृपा नाल खोटे नूं भी खरा बना दिंदा। मैं अर्ज कर रहा हां कि कबर विच तीन गुण ने। पहला प्रमुख गुण के कबर निकरियां दा घर बन जांदी है, निथावियां दा थां बन जांदी है। ते गुरु विच भी सब तो वड्डा गुण एवे कि जिस बंदे दी कोई भी थां ना बने उस बंदे निथावे दी थां पूरा गुरु बन जांदा। दूसरा कबर विच भाई गुरदास कहिंदे ने गुण एवे कि मनुख किसे भी रोग नाल पीड़ित हो के चलाना कर जाए। मन लो ओदे तन दे विचों बदबू आउंदी होवे, ओदे शरीर नूं ओदा परिवार भी स्पर्श ना करना चाहे, पर देख कबर दा हौसला किन्ना कु वड्डा है। ओ कहिंदी है कि भावें लोक तां तेरे तन तो नफरत करदे ने पर मैं अपनी गोद विच तेरे लई थां बना के रखीए, एक वारी तू मेरी गोद विच आ गयो मैं पर्दे पा के मिट्टी पा के तेनू एहो जिहा अपने हिक नाल लावांगी कि लोक तेरी बदबू तो नफरत करदे ने पर मैं अपनी गोद भी तेनू सदा लई समेट लवांगी। कहिंदे ने बंदा रोगी होवे कबर विच जाए ते कबर दी मिट्टी ओदी बीमारी नू भी लुका लैंदी ए। देख मना संसार दे लोक भावे नफरत करदे होण कि इस बंदे दा जीवन अत दा नीवा है, ए बंदा बिल्कुल डिग चुका है, तू गुरु दी शरण भी जाई लोक नफरत करनगे पर गुरु कबर दी तरह एहो जिहा गोद भी तेनू ढक लवेगा मानो ने तेरे सारे औगुणा उत्ते पर्दा पा दिता। हजूर ने अमृत बाणी विच इस प्रथाए बचन कीता है कि जिस पापी को मिले ना ढोई शरण आवे तां निर्मल होई। ताई धन गुरु रामदास सच्चे पातशाह ਜਦੋਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਮਨ ਨੂੰ ਬੇਨਤੀ ਕਰਦੇ ਨੇ, ਕਹਿੰਦੇ ਨੇ ਖੇ ਮੇਰੇ ਮਾਲਕਾ, ਮੈਂ ਇਹ ਸੰਸਾਰ ਵੱਲ ਝਾਤੀ ਮਾਰਨਾ ਵਾਂ ਕਿ ਇੰਨੇ ਔਗਣਾਂ ਨਾਲ ਮੈਂ ਭਰਿਆ ਵਾਂ, ਨਾ ਤਾਂ ਮੇਰਾ ਰਿਸ਼ਤੇਦਾਰ ਕੋਈ ਮੈਨੂੰ ਨੇੜੇ ਲੱਗਣ ਦਿੰਦਾ, ਨਾ ਕੋਈ ਸਾਖ ਸੰਬੰਧੀ ਮੈਨੂੰ ਆਪਣੇ ਕੋਲ ਥਾਂ ਦਿੰਦਾ, ਮਨ ਨੂੰ ਯਤੀਮ ਕਹਿ ਕੇ ਦੁਰਕਾਰਦੇ ਰਹੇ ਨੇ। ਪਰ ਇੱਕ ਗੱਲ ਦੀ ਸਮਝ ਪੈ ਗਈ ਕਿ ਕਰੋੜਾਂ ਪਾਪ ਕਰਕੇ ਵੀ ਤੇਰੀ ਸ਼ਰਨ ਵਿੱਚ ਕੋਈ ਆਏ, ਤੂੰ ਕਿਰਪਾ ਕਰਕੇ ਪਾਪਾਂ ਤੇ ਪਰਦੇ ਪਾ ਕੇ ਉਹਨੂੰ ਟੱਕ ਲੈਣਾ। ਧੰਨ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਬਚਨ ਕਹੇ ਨੇ, ਕਹਿਣ ਲੱਗੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲਹਿ ਤਾਂ ਬਿਸ਼ਮ ਹੋਏ ਜਾਏ, ਖਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਖਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ, ਦਾਤਾ ਮੈਨੂੰ ਤਾਂ ਸਾਰਾ ਸੰਸਾਰ ਨਫ਼ਰਤ ਕਰਦਾ ਸੀ, ਕਿਉਂਕਿ ਮੇਰੀ ਅਵਸਥਾ ਸੀ ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਾਬਿਦ ਤੁਮਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੈ ਸਭ ਸੋਗ ਸੰਤਾਪੇ। ਕਹਿਣ ਤੋਂ ਮੁਰਾਦ, ਜੇ ਕਬਰ ਆਏ ਹੋਏ ਬੰਦੇ ਤੇ ਪਰਦੇ ਪਾ ਦਿੰਦੀ ਏ ਤੇ ਗੁਰੂ ਦੇ ਚਰਨਾਂ ਵਿੱਚ ਕੋਈ ਚਲਾ ਜਾਏ ਤੇ ਮੇਰਾ ਸਤਿਗੁਰੂ ਉਹਦੇ ਪਾਪਾਂ ਤੇ ਪਰਦੇ ਪਾ ਕੇ ਉਹਨੂੰ ਵੀ ਟੱਕ ਲੈਂਦਾ। ਕਬਰ ਵਿੱਚ ਤੀਸਰਾ ਗੁਣ ਹੈ ਕਿ ਜਿਹੜਾ ਮਨੁੱਖ ਇੱਕ ਵਾਰੀ ਕਬਰ ਵਿੱਚ ਚਲਾ ਜਾਏ ਤੇ ਕੁਝ ਸਮੇਂ ਤੋਂ ਬਾਅਦ ਕਬਰ ਦੀ ਮਿੱਟੀ ਮਾਨੋ ਉਸ ਬੰਦੇ ਨੂੰ ਆਪਣਾ ਰੂਪ ਬਣਾ ਦਿੰਦੀ, ਆਪਣੇ ਵਰਗਾ ਬਣਾ ਲੈਂਦੀ। ਹਜ਼ੂਰ ਕਹਿੰਦੇ ਨੇ ਭਾਈ ਗੁਰਦਾਸ ਕਿ ਕਬਰ ਨਿਥਾਵੇਂ ਦੀ ਥਾਂ ਕਬਰ ਮਨੁੱਖ ਦੇ ਪਰਦੇ ਪਾ ਕੇ ਢੱਕ ਲੈ, ਕਬਰ ਆਪਣਾ ਰੂਪ ਦੇ ਦਿੰਦੀ ਏ ਤੇ ਜਿਹੜਾ ਮਨੁੱਖ ਕਿਤੇ ਥਾਂ ਨਾ ਮਿਲੇ ਗੁਰੂ ਕੁਲ ਚਲਾ ਜਾਏ ਥਾਂ ਮਿਲਦੀ ਏ, ਸਤਿਗੁਰੂ ਕਿਰਪਾ ਕਰਕੇ ਪਰਦੇ ਪਾ ਕੇ ਟੱਕ ਲੈਂਦੇ ਨੇ ਤੇ ਜਦੋਂ ਕੋਈ ਘਾਲਣਾ ਘਾਲਦਾ ਤੇ ਮੇਰਾ ਸਤਿਗੁਰੂ ਕਿਰਪਾ ਕਰਕੇ ਕਬਰ ਦੀ ਤਰ੍ਹਾਂ ਉਸ ਸਿੱਖ ਨੂੰ ਆਪਣਾ ਰੂਪ ਹੀ ਦੇ ਦਿੰਦਾ, ਆਪਣੇ ਨਾਲ ਅਭੇਦ ਕਰ ਲੈਂਦਾ। ਸਿੱਖ ਇਤਿਹਾਸ ਨੇ ਬੇਅੰਤ ਐਸੇ ਗੁਰਮੁਖਾਂ ਦੇ ਜੀਵਨ ਸਾਂਭ ਕੇ ਰੱਖੇ ਨੇ ਜਿਹੜੇ ਆਪਣੇ ਆਪ ਨੂੰ ਮੁਰੀਦ ਬਣਾ ਕੇ ਗਏ ਤੇ ਮੇਰੇ ਸਤਿਗੁਰੂ ਨੇ ਇੱਕ ਦਿਨ ਉਹਨਾਂ ਸਿੱਖਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ, ਉਹ ਮਨੁੱਖ ਗੁਰੂ ਦਾ ਰੂਪ ਹੋ ਗਏ। ਜਿਵੇਂ ਉਦਾਹਰਨ ਦੇ ਤੌਰ ਤੇ ਗੁਰੂ ਅਰਜੁਨ ਦੇਵ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਮੰਝ ਜੀ ਦੇ ਜੀਵਨ ਤੋਂ ਕੌਣ ਜਾਣੂ ਨੇ, ਉਹਨਾਂ ਦੀ ਘਾਲਣਾ, ਉਹਨਾਂ ਨੇ ਗੁਰ ਪ੍ਰਸਾਦ ਕਿਵੇਂ ਲਈ, ਕਿਵੇਂ ਉਹ ਗੁਰੂ ਨਾਲ ਅਭੇਦ ਹੋ ਗਏ। ਉਹਨਾਂ ਦੀ ਸਾਖੀ ਨੂੰ ਪੜ੍ਹਦੇ ਸੋਨੇ ਆ ਤੇ ਅੰਦਰ ਨੂੰ ਸਿਦਕ ਅੰਦਰ ਨੂੰ ਸਹਾਰਾ ਮਿਲਦਾ, ਮਨਾ ਤੂੰ ਗੁਰੂ ਕੀ ਚਰਨ ਸ਼ਰਨ ਵਿੱਚ ਜਾ ਤੇ ਸਤਿਗੁਰੂ ਆਪਣਾ ਰੂਪ ਦੇ ਦਿੰਦੇ ਨੇ। ਭਾਈ ਮੰਝ ਜਦੋਂ ਗੁਰੂ ਕੇ ਸਿੱਖਾਂ ਦੇ ਮੁੱਖ ਤੋਂ ਬਾਣੀ ਸੁਣਦਾ ਤੇ ਅਕਸਰ ਉਹ ਤਿੰਨ ਬਚਨ ਕਹਿੰਦਾ ਸੀ, ਜਦੋਂ ਅਜੇ ਸਿੱਖੀ ਵੱਲ ਆਇਆ ਨਹੀਂ ਉਹ ਪਹਿਲਾ ਬਚਨ ਕਹਿੰਦਾ ਸੀ, ਸਿੱਖੋ ਤੁਹਾਡਾ ਗੁਰੂ ਝੀਲ ਦੀ ਤਰ੍ਹਾਂ ਹੈ ਤੇ ਤੁਸੀਂ ਗੁਰੂ ਵਿੱਚੋਂ ਨਿਕਲੇ ਹੋਏ ਦਰਿਆ ਹੋ, ਤੁਹਾਡਾ ਸਤਿਗੁਰੂ ਇੱਕ ਸਮੁੰਦਰ ਦੀ ਤਰ੍ਹਾਂ ਹੈ ਤੇ ਤੁਸੀਂ ਗੁਰੂ ਸਮੁੰਦਰ ਵਿੱਚੋਂ ਉੱਠੇ ਹੋਏ ਬੱਦਲ ਹੋ, ਜਿਹੜੇ ਗੁਰੂ ਕੋਲੋਂ ਦਾਤ ਲੈ ਕੇ ਮਿਹਰਾਂ ਦਾ ਮੀਂਹ ਵਰਸਾਉਂਦੇ ਹੋ, ਤੇ ਤੀਜੀ ਗੱਲ ਕਹਿੰਦਾ ਸੀ ਤੁਹਾਡਾ ਗੁਰੂ ਚੰਨਣ ਦਾ ਰੁੱਖ ਏ ਤੇ ਤੁਸੀਂ ਉਸ ਚੰਦਨ ਦੇ ਰੁੱਖ ਕੋਲੋਂ ਨਿਕਲਣ ਵਾਲੀ ਹਵਾ ਹੋ, ਜਿੱਥੇ ਵੀ ਜਾਂਦੇ ਹੋ ਮਾਨੋ ਸਿੱਖੀ ਦੀ ਮਹਿਕ ਬਖੇਰੀ ਜਾਂਦੇ ਹੋ। ਮਨ ਵਿੱਚ ਆਇਆ, ਮਨਾ ਤੂੰ ਵੀ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਦੀ ਸ਼ਰਨ ਲੈ, ਹੋ ਸਕਦਾ ਤੇਰਾ ਪਾਰ ਉਤਾਰਾ ਹੋ ਜਾਏ। ਪੂਜਾ ਕਰਦਾ ਸੀ ਉਹ ਸਰਵਰ ਦੀ, ਪੂਜਾ ਕਰਦਾ ਸੀ ਉਹ ਕਬਰ ਦੀ, ਤੇ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਇਆ ਤੇ ਪਰੇ ਹੋਏ ਦਰਬਾਰ ਵਿੱਚ ਉਸਨੇ ਖੜਿਆ ਹੋ ਕੇ ਇੱਕ ਬੇਨਤੀ ਕੀਤੀ। ਗੁਰੂ ਅਰਜੁਨ ਦੇਵ ਜੀ ਨੂੰ ਕਹਿੰਦਾ, ਦਾਤਾ ਮੈਂ ਤੇਰੇ ਸਿੱਖਾਂ ਦੇ ਜੀਵਨ ਨੂੰ ਦੇਖ ਕੇ ਆਇਆ ਵਾਂ, ਬੜੀ ਰਹਿਮਤ ਉਹਨਾਂ ਤੇ, ਮੇਰੇ ਤੇ ਕਿਰਪਾ ਕਰਦੇ, ਮੈਂ ਤਿੰਨ ਤੇਰੇ ਦਰ ਤੇ ਬੇਨਤੀਆਂ ਕਰਨਾ ਆ। ਪੁੱਛਿਆ ਕਿਹੜੀਆਂ, ਪਹਿਲਾ ਬਚਨ ਕੀਤਾ ਖੇ ਦਾਤਾ ਕਿਰਪਾ ਕਰ ਮੇਰੇ ਤਿੰਨੇ ਤਾਪ ਦੂਰ ਕਰ ਦੇ, ਆਦ ਵਿਆਦ ਤੇ ਉਪਾਦ, ਦੂਜੀ ਕਿਰਪਾ ਕਰ ਜਨਮ ਤੇ ਮਰਨ ਦਾ ਦੁੱਖ ਕੱਟ ਦੇ ਤੇ ਤੀਜੀ ਕਿਰਪਾ ਮੇਰੇ ਤੇ ਕਰ ਦੇ। ਆ ਜਿਹੜਾ ਮੌਤ ਦਾ ਭੈ ਮੈਨੂੰ ਸਤਾਉਂਦਾ ਹੈ, ਇਹ ਮੌਤ ਦਾ ਭੈ ਸਦਾ ਲਈ ਖਤਮ ਹੋ ਜਾਏ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਸ ਭਾਈ ਮੰਝ ਦੇ ਬਚਨ ਸੁਣੇ ਤੇ ਨਾਲ ਮੁਸਕਰਾ ਕੇ ਇੱਕ ਬਚਨ ਕਿਹਾ, ਕਹਿਣ ਲੱਗੇ, ਪੁਰਖਾ, ਸਿੱਖੀ ਉੱਤੇ ਸਿੱਖੀ ਨਹੀਂ ਉਹ ਟਿਕਦੀ। ਪੁੱਛਿਆ, ਮਹਾਰਾਜ ਇਹ ਰਮਜ਼ ਕੀ ਪਾਈ ਜੇ? ਸਾਹਿਬ ਕਹਿਣ ਲੱਗੇ, ਪਹਿਲਾਂ ਤੂੰ ਆਪਣੇ ਮਨ ਵਿੱਚ ਝਾਤੀ ਮਾਰ ਕੇ ਦੇਖ, ਤੇਰਾ ਆਪਣਾ ਮਨ ਤੂੰ ਕਬਰਾਂ ਨੂੰ ਪੂਜਣਾ ਪਿਆ। ਉਹ ਸੱਜਣਾ, ਭਾਂਡੇ ਵਿੱਚ ਚੀਜ਼ ਵਸਤੂ ਤਾਂ ਪੈਂਦੀ ਏ ਜੇ ਭਾਂਡਾ ਖਾਲੀ ਹੋਵੇ। ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੋਇਆ ਹੈ, ਭਰੇ ਉੱਤੇ ਆਪਾਂ ਕੀ ਪਾ ਸਕਨੇ ਆ? ਕਹਿੰਦਾ, ਦਾਤਾ ਮੈਨੂੰ ਸਮਝ ਨਹੀਂ ਪਈ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ, ਮੰਝ ਜੀ, ਜਿੰਨੀ ਦੇਰ ਤੱਕ ਤੁਸੀਂ ਕਬਰ ਪੂਜਾ ਨਹੀਂ ਤਿਆਗਦੇ, ਗੁਰੂ ਤੇ ਪੂਰਾ ਯਕੀਨ ਨਹੀਂ, ਓਨੀ ਦੇਰ ਤੱਕ ਗੁਰੂ ਕੀ ਰਹਿਮਤ ਟਿਕੇਗੀ ਕਿਵੇਂ? ਕਹਿੰਦਾ, ਮਹਾਰਾਜ ਮੈਂ ਅੱਜ ਤੋਂ ਬਾਅਦ ਹਰ ਕਰਮ ਕਾਂਡ ਛੱਡਿਆ, ਤੁਸੀਂ ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਇਸ ਤਰ੍ਹਾਂ ਨਹੀਂ, ਇੱਕ ਗੱਲ ਹੋਰ ਚੇਤੇ ਰੱਖੀ, ਸਿੱਖੀ ਨੂੰ ਕਮਾਣ ਤੁਰਿਆ, ਅੱਜ ਤੂੰ ਇਲਾਕੇ ਦਾ ਪਿੰਡ ਦਾ ਚੌਧਰੀ ਏ, ਤੇਰੀ ਸਰਦਾਰੀ ਤੇਰੀ ਚੌਧਰ ਵੀ ਖਤਮ ਹੋ ਸਕਦੀ। ਅੱਜ ਤੇਰੇ ਘਰ ਵਿੱਚ ਨੌਕਰ ਚਾਕਰ ਨੇ, ਕੱਲ ਨੂੰ ਹੋ ਸਕਦਾ ਵੀ ਤੇਰੇ ਪੱਲੇ ਕੁਛ ਵੀ ਨਾ ਰਹੇ। ਅੱਜ ਤੇਰੇ ਕੋਲ ਦੌਲਤ ਦੇ ਭੰਡਾਰ ਨੇ, ਕੱਲ ਕਿਤੇ ਤੈਨੂੰ ਮਜ਼ਦੂਰੀ ਕਰਨੀ ਪੈ ਜਾਏ, ਕਿ ਇਹ ਸੌਦਾ ਤੈਨੂੰ ਪ੍ਰਵਾਨ ਹੈ? ਭਾਈ ਮੰਦ ਦੇ ਹੱਥ ਜੁੜ ਗਏ, ਨੇਤਰ ਸੇਜਲ ਨੇ। ਕਹਿੰਦਾ, ਦਾਤਾ ਚੌਧਰ ਨਹੀਂ, ਦੌਲਤ ਨਹੀਂ, ਪਦਵੀ ਨਹੀਂ, ਜੇ ਤਰੁੱਠੇ ਹੋ ਤੇ ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਆਪਣੇ ਘਰੋਂ ਉਹ ਸਿੱਖੀ ਦੀ ਦਾਤ ਜਿਹੜੇ ਜਿਹੜੀ ਸਿੱਖੀ ਤੇਰੇ ਪਿਆਰੇ ਰੰਗ ਰਤੜੇ ਸਿੱਖ ਪੈ ਮੰਨਦੇ। ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਮੰਨੇ, ਪਿੰਡ ਗਿਆ ਹੈ, ਜਾ ਕੇ ਕਬਰ ਦੀ ਪੂਜਾ ਤਿਆਗ ਦਿੱਤੀ। ਸਿੱਖ ਇਤਿਹਾਸ ਨੇ, ਗੁਰੂ ਇਤਿਹਾਸ ਵਿੱਚ ਇਹ ਬੜੇ ਬਚਨ ਸਾਂਭ ਕੇ ਰੱਖੇ, ਜਾ ਕੇ ਕਬਰ ਦੀ ਪੂਜਾ ਤਿਆਗੀ। ਪਿੰਡ ਦੇ ਲੋਕ ਆਏ, ਕਹਿਣ ਲੱਗੇ, ਮੰਝ ਨੂੰ ਅੱਜ ਤੋਂ ਬਾਅਦ ਅਸੀਂ ਤੈਨੂੰ ਚੌਧਰੀ ਨਹੀਂ ਮੰਨਦੇ। ਭਾਈ ਮੰਝ ਕਹਿੰਦਾ, ਸੱਜਣੋ, ਇਹ ਚੌਧਰੀ ਵਾਲੀ ਜਿਹੜਾ ਛੱਜ ਸੀ, ਚੌਧਰ ਵਾਲੀ ਜਿਹੜੀ ਪਦਵੀ ਸੀ, ਇਹ ਮੈਂ ਗੁਰੂ ਦੇ ਦਰ ਤੇ ਛੱਡ ਕੇ ਆ ਗਿਆ ਵਾਂ। ਲੋਕਾਂ ਕਿਹਾ ਕਿ ਅੱਜ ਤੋਂ ਬਾਅਦ ਤੇਰਾ ਰਿਸ਼ਤੇਦਾਰਾਂ ਵਿੱਚ ਬਰਾਦਰੀ ਵਿੱਚੋਂ ਬਾਈਕਾਟ। ਭਾਈ ਮੰਝ ਕਹਿੰਦਾ, ਸੱਜਣੋ, ਜਦੋਂ ਮੇਰੀ ਗੁਰੂ ਨਾਨਕ ਦੇ ਘਰ ਨਾਲ ਸਾਂਝ ਪੈ ਗਈ, ਤੁਹਾਡੀ ਮਰਜ਼ੀ ਏ ਵਰਤਿਓ, ਤੁਹਾਡੀ ਮਰਜ਼ੀ ਏ ਨਾ, ਪਰ ਅੱਜ ਤੋਂ ਬਾਅਦ ਮੈਂ ਗੁਰੂ ਦਾ ਦਰ ਛੱਡਣਾ ਨਹੀਂ। ਪਰਮੇਸ਼ਵਰ ਦੀ ਕਰਨੀ, ਚੌਧਰ ਚਲੀ ਗਈ, ਪਰਿਵਾਰ ਦੇ ਰਿਸ਼ਤੇਦਾਰ ਲੋਕ ਜਿਹੜੇ ਨੇ ਉਹ ਵੀ ਨਾਰਾਜ਼ ਹੋ ਗਏ। ਸਮੇਂ ਦਾ ਗੇੜ ਇਹੋ ਜਿਹਾ ਗਿੜਿਆ ਕਿ ਭਾਈ ਮੰਝ ਦੀ ਫਸਲ ਚਲੀ ਗਈ, ਸੋਹਣੇ ਕੀਮਤੀ ਬਲਦ ਸਨ ਉਹ ਵੀ ਮਰ ਗਏ, ਮੱਝ ਡੰਗਰ ਪਸ਼ੂ ਵੀ ਮਰ ਗਏ। ਪਰ ਪਤਾ ਨਹੀਂ ਮੇਰੇ ਸਤਿਗੁਰੂ ਨੇ ਅੰਦਰ ਨੂੰ ਕਿੰਨਾ ਕੁ ਧੀਰੇ ਦਿੱਤਾ, ਇੰਨਾ ਭਾਣਾ ਵਾਪਰਨ ਤੋਂ ਬਾਅਦ ਇੱਕ ਖਿੰਨ ਵੀ ਭਾਈ ਮੰਝ ਦਾ ਅੰਦਰ ਜਿਹੜਾ ਉਹ ਡੋਲਿਆ ਨੇ। ਭਾਈ ਸਾਹਿਬ, ਭਾਈ ਮੰਝ ਇਹ ਵੀ ਸਮਾਂ ਦੇਖਣ ਨੂੰ ਪਿਆ ਕਿ ਜਿੱਥੇ ਚੌਧਰੀ ਸੀ, ਨੌਕਰ ਚਾਕਰ ਸਨ, ਅੱਜ ਪਿੰਡ ਨੂੰ ਛੱਡ ਕੇ ਦੂਜੇ ਪਿੰਡ ਚਲਾ ਗਿਆ, ਆਪ ਉੱਥੇ ਘਾਹ ਖੋਤਰ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਧੰਨ ਗੁਰੂ ਅਰਜੁਨ ਦੇਵ, ਜਦੋਂ ਸਿੱਖੀ ਦੀ ਦਾਤ ਦਿੱਤੀ ਤੇ ਇੱਕੋ ਗੱਲ ਕਹੀ ਸੀ ਮੰਝ ਹੋਏ, ਦੇਖੀ ਝੱਖੜ ਬੜੀਆਂ ਆਉਣੇ ਨੀ, ਖਨੇਰੀਆਂ ਬੜੀਆਂ ਆਉਣੀਆਂ ਨੀ, ਪਰ ਵੇਖ ਰੁੱਖ ਤੇ ਅੱਤ ਦਾ ਕੋਰਾ ਠੰਡ ਵੀ ਪੈਂਦੀ ਏ, ਗਰਮੀ ਵਿੱਚ ਲੂ ਵੀ ਪੈਂਦੀ ਏ, ਬਰਸਾਤ ਵਿੱਚ ਉਹਦੇ ਤੇ ਝੜੀ ਵੀ ਲੱਗਦੀ ਏ, ਝੱਖੜ ਹਨੇਰੀਆਂ ਵੀ ਆਉਂਦੀਆਂ ਨੇ, ਪਰ ਜਿਹੜਾ ਰੁੱਖ ਹਨੇਰੀ ਨੂੰ, ਕੋਰੇ ਨੂੰ, ਸਰਦੀ ਗਰਮੀ ਨੂੰ ਆਪਣੇ ਤਨ ਤੇ ਚੱਲ ਜਾਏ, ਉਸੇ ਰੁੱਖ ਨੂੰ ਇੱਕ ਦਿਨ ਕੀਮਤੀ ਮਿੱਠੇ ਫਲ ਲੱਗਦੇ ਨੇ। ਤੂੰ ਸਭ ਕੁਝ ਜਰ ਜਾਈ, ਮੇਰੇ ਗੁਰੂ ਨਾਨਕ ਨੂੰ ਪਾਇਆ ਤੇ ਰੂਹਾਨੀਅਤ ਦਾ ਫਲ ਮਿਲੇਗਾ। ਧਿਆਨ ਵਿੱਚ ਜੀਣਾ ਸ਼ੁਰੂ ਕਰ ਦੇ, ਉੱਠਦਿਆਂ ਬੈਠਦਿਆਂ ਜਾਗਦਿਆਂ ਸੁੱਤਿਆਂ ਕਦੀ ਨਾਮ ਭੁੱਲੇ ਨਾ। ਸੰਖੇਪ ਜੀ ਅਰਜ਼ ਕਰ ਰਿਹਾ ਕਿ ਗੁਰੂ ਸਿੱਖ ਨੂੰ ਆਪਣਾ ਰੂਪ ਕਿਵੇਂ ਦੇ ਦਿੰਦੇ ਨੇ, ਗੁਰਪ੍ਰਸਾਦ ਰਾਹੀਂ ਸਿੱਖ ਇੱਕ ਓੰਕਾਰ ਵਿੱਚ ਕਿਵੇਂ ਅਭੇਦ ਹੋ ਜਾਂਦਾ। ਸਮਾਂ ਲੰਘਿਆ, ਭਾਈ ਮੰਝ ਦੂਜੇ ਪਿੰਡ ਵਿੱਚ ਘਾਹ ਖੋਦ ਕੇ ਗੁਜ਼ਾਰਾ ਕਰਦਾ। ਅੱਜ ਧੰਨ ਗੁਰੂ ਅਰਜੁਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨੇ, ਮੇਵੜੇ ਨੂੰ ਆਵਾਜ਼ ਮਾਰੀ, ਅਰਦਾਸੀਏ ਇੱਕ ਹੁਕਮ ਦਿੱਤਾ ਹੈ। ਕਹਿਣ ਲੱਗੇ ਇਹ ਹੁਕਮਨਾਮਾ ਲੈ ਜਾਓ, ਪਿੰਡ ਵਿੱਚ ਭਾਈ ਮੰਝ ਰਹਿੰਦਾ ਹੈ, ਘਾਹ ਖੋਦ ਕੇ ਗੁਜ਼ਾਰਾ ਕਰਦਾ ਹੈ, ਆ ਹੁਕਮਨਾਮਾ ਸਾਡਾ ਤੁਸੀਂ ਉਹਨੂੰ ਜਾ ਕੇ ਦੇਣਾ, ਪਰ ਚੇਤੇ ਰੱਖੀ ਜਿੰਨੀ ਦੇਰ ਤੱਕ ਉਹ 20 ਰੁਪਈਏ ਨਾ ਦੇ ਓਨੀ ਦੇਰ ਤੱਕ ਤੂੰ ਹੁਕਮਨਾਮਾ ਦੇਣਾ ਨੇ। ਮੇਵੜਾ 7 ਬਚਨ ਕਹਿ ਕੇ ਉਸ ਹੁਕਮਨਾਮੇ ਨੂੰ ਲੈ ਕੇ ਭਾਈ ਸਾਹਿਬ ਭਾਈ ਮੰਝ ਜੀ ਦੇ ਪਿੰਡ ਪਹੁੰਚੇ। ਭਾਈ ਮੰਝ ਬਾਹਰ ਘਾਹ ਪੈ ਖੋਦਦੇ ਨੇ। ਮੇਵੜਾ ਜਾ ਪਹੁੰਚਿਆ, ਆਵਾਜ਼ ਦਿੱਤੀ, ਤੁਹਾਡਾ ਨਾਂ ਹੀ ਭਾਈ ਮੰਝ ਏ? ਹੱਥ ਝਾੜ ਕੇ ਮਿੱਟੀ ਵਾਲੇ ਉੱਠ ਖਲੋਤੇ, ਹੱਥ ਜੁੜ ਗਏ। ਕਹਿਣ ਲੱਗੇ, ਖਾਂ ਪੁਰਖਾ, ਮੇਰਾ ਨਾਮ ਹੀ ਭਾਈ ਮੰਝ ਏ, ਤੁਸੀਂ ਕਿਵੇਂ ਜਾਣਦੇ ਹੋ? ਤੇ ਗੁਰੂ ਕੇ ਭੇਜੇ ਹੋਏ ਉਸ ਸਿੱਖ ਨੇ ਕਿਹਾ, ਮੈਨੂੰ ਧੰਨ ਗੁਰੂ ਅਰਜੁਨ ਦੇਵ ਨੇ ਭੇਜਿਆ। ਜਦੋਂ ਗੁਰੂ ਦਾ ਨਾਮ ਸੁਣਿਆ, ਭਾਈ ਮੰਝ ਦੀਆਂ ਅੱਖਾਂ ਸੇਜਲ ਹੋ ਗਈਆਂ, ਚਰਨ ਪਕੜ ਕੇ ਉਸ ਸਿੱਖ ਦੇ ਧੂੜ ਮਸਤਕ ਲਾ ਕਹਿੰਦਾ, ਸਿੱਖਾ ਮੇਰੇ ਸਤਿਗੁਰੂ ਦੇ ਘਰ ਦੀ ਮੈਨੂੰ ਕੋਈ ਗੱਲ ਸੁਣਾ। ਉਸ ਮੇਵੜੇ ਨੇ ਕਿਹਾ, ਧੰਨ ਗੁਰੂ ਅਰਜੁਨ ਦੇਵ ਜੀ ਨੇ ਆ ਇੱਕ ਹੁਕਮਨਾਮਾ ਤੇਰੇ ਲਈ ਭੇਜਿਆ। ਭਾਈ ਮੰਝ ਕਹਿੰਦਾ, ਦੱਸੋ। ਪਰ ਅੱਗੋ ਦੇਣ ਵਾਲਾ ਕਹਿੰਦਾ, ਇਸ ਤਰ੍ਹਾਂ ਨਹੀਂ, 20 ਰੁਪਈਏ ਦੇਗਾ ਤਾਂ ਹੁਕਮ ਮਿਲਣੇ। ਕਹਿੰਦੇ ਨੇ, ਭਾਈ ਮੰਝ ਨੇ ਔਖੇ ਸੌਖੇ ਹੋ ਉਹ 20 ਰੁਪਈਏ ਦਿੱਤੇ ਤੇ ਹੁਕਮਨਾਮਾ ਲੈ ਕੇ ਜਦੋਂ ਖੋਲਿਆ ਤੇ ਉਹਦੇ ਵਿੱਚ ਸਿਰਫ ਇਹ ਹੀ ਸ਼ਬਦ ਲਿਖੇ ਸਨ ਕਿ ਭਾਈ ਮੰਝ, ਤੈਨੂੰ ਕਰਤਾਰ ਚੇਤੇ ਆਵੇ, ਤੈਨੂੰ ਪ੍ਰਭੂ ਚੇਤੇ ਆਵੇ। ਜਦੋਂ ਇਹ ਸ਼ਬਦ ਪੜ੍ਹੇ ਤੇ ਇੱਕੋ ਦਮ ਰੋ ਪਿਆ। ਜਿਹੜਾ ਲੈ ਕੇ ਆਇਆ ਸੀ ਹੁਕਮਨਾਮਾ, ਉਹ ਕਹਿੰਦਾ, ਤੈਨੂੰ ਦੁੱਖ ਤਾਂ ਨਹੀਂ ਕਿ ਇਸ ਚੀਜ਼ ਦਾ 20 ਰੁਪਈਏ ਦੇ ਕੇ ਤੂੰ ਹੁਕਮ ਲਿਆ ਤੇ ਇਹਦੇ ਵਿੱਚ ਲਿਖਿਆ ਵੀ ਸਿਰਫ ਇਹ ਵੇ ਤੈਨੂੰ ਕਰਤਾਰ ਚੇਤੇ ਆਵੇ, ਤੂੰ ਦੁੱਖ ਕਰਕੇ ਤੇ ਨਹੀਂ ਰੋਇਆ? ਭਾਈ ਮੰਝ ਕਹਿੰਦਾ, ਨਹੀਂ ਸਜਣਾ, ਦੁੱਖ ਕਰਕੇ ਨਹੀਂ, ਇਹ ਮੇਰੇ ਖੁਸ਼ੀ ਦੇ ਅਥਰੂ ਨੇ। ਤੇ ਕਹਿੰਦਾ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਤੇਰੇ ਘਰ ਦੇ ਅੰਦਰ ਅੱਤ ਦੇ ਅਮੀਰ ਤੋਂ ਅਮੀਰ ਸਿੱਖ ਨੇ, ਤੇਰਾ ਸ਼ੁਕਰ ਕਿਵੇਂ ਕਰਾਂ? ਇੰਨੇ ਅਮੀਰਾਂ ਦੀ ਭੀੜ ਵਿੱਚ ਵੀ ਮੈਨੂੰ ਘਾਹ ਖੋਤਰਨ ਵਾਲੇ ਨੂੰ ਤੂੰ ਯਾਦ ਰੱਖਿਆ। ਭਾਈ ਸਾਹਿਬ ਭਾਈ ਮੰਝ ਗੁਰੂ ਕੀ ਰਜ਼ਾ ਵੀ ਜੀਣ ਲੱਗੇ। ਸਮਾਂ ਲੰਘਿਆ, ਦੂਜੀ ਵਾਰੀ ਫਿਰ ਹੁਕਮਨਾਮਾ ਆਇਆ ਤੇ ਅੱਜ ਦਾ ਹੁਕਮਨਾਮਾ ਜਦੋਂ ਭਾਈ ਮੰਝ ਨੇ ਦੂਜੀ ਵਾਰ ਪੜਿਆ ਤੇ ਉਹਦੇ ਤੇ ਸ਼ਬਦ ਲਿਖੇ ਸਨ ਕਿ ਭਾਈ ਮੰਝ ਜੀ, ਗੁਰੂ ਕੇ ਲੰਗਰ ਵਿੱਚ ਤੇਰੀ ਜ਼ਰੂਰਤ ਹੈ, ਹੁਕਮਨਾਮੇ ਨੂੰ ਪੜ੍ਹਦਿਆਂ ਸਾਰ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਆ ਜਾਓ। ਸੰਖੇਪ ਵਿੱਚ, ਭਾਈ ਸਾਹਿਬ ਭਾਈ ਮੰਝ ਸਾਰੀ ਰਾਤ ਸੁੱਤਾ ਨਹੀਂ ਕਿ ਮੈਨੂੰ ਗੁਰੂ ਨੇ ਆਪਣੀ ਸੇਵਾ ਵਿੱਚ ਬੁਲਾ ਲਿਆ। ਅਸਲ ਵਿੱਚ ਗੁਰ ਪ੍ਰਸਾਦ ਮਿਲਦਾ ਹੀ ਤਾਂ ਹੈ ਜੇ ਮਨੁੱਖ ਆਪਣੇ ਆਪ ਨੂੰ ਸਮਰਪਿਤ ਕਰ ਦੇ। ਇੱਕ ਅਦੀਬ ਨੇ ਬੜੇ ਸੋਹਣੇ ਬਚਨ ਕਹੇ ਨੇ, ਉਹ ਕਹਿੰਦਾ, ਕੂਚਾ ਇਹ ਯਾਰ ਮੈਂ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਆਪਣੇ ਮੁਰਸ਼ਦ ਦੀ ਗਲੀ ਵਿੱਚ ਇਸ ਤਰ੍ਹਾਂ ਬਹੁ ਕਿ ਤੂੰ ਮਿਟ ਤਾਂ ਜਾਏ ਪਰ ਤੈਨੂੰ ਉਥੋਂ ਕੋਈ ਹਟਾ ਨਾ ਸਕੇ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੇ ਮਾਨੋ ਭਾਈ ਮੰਝ ਦੀ ਘਾਲਣਾ ਜਾਂ ਜਿੰਨੇ ਗੁਰ ਪ੍ਰਸਾਦ ਲੈਣੇ ਗੁਰੂ ਕਬਰ ਵਿੱਚ ਅਭੇਦ ਹੋਣੇ। ਬੜੀਆਂ ਸੋਹਣੀਆਂ 3 ਉਦਾਹਰਨਾਂ ਦਿੱਤੀਆਂ ਨੇ ਆਪਣੇ ਕਵਿਤਾ ਵਿੱਚ। ਕਹਿੰਦੇ ਨੇ, ਜੇ ਇੱਕ ਓੰਕਾਰ ਨਾਲ ਅਭੇਦ ਹੋਣੇ ਤੇ ਸਿਦਕ ਇੰਨਾ ਕੁ ਚਾਹੀਦਾ ਹੈ ਕਿ ਜਿਵੇਂ ਇੱਕ ਭਿਖਾਰੀ ਭੀਖ ਮੰਗਣ ਜਾਂਦਾ ਹੈ ਉਹਦੇ ਅੰਦਰ ਸਿਦਕ ਹੋਵੇ, ਜਿਵੇਂ ਮਾਲਕ ਦੇ ਦਰ ਤੇ ਬੈਠੇ ਹੋਏ ਕੁੱਤੇ ਦੇ ਅੰਦਰ ਸਿਦਕ ਏ, ਤੇ ਜਿਵੇਂ ਸਿਦਕ ਤੇਰੇ ਪੈਰਾਂ ਵਿੱਚ ਪਾਈ ਹੋਈ ਜੁੱਤੀ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਨੂੰ ਪੁੱਛਿਆ ਵੀ ਇਹ ਸਿਦਕ ਕੀ ਹੋ ਜਾ? ਤੇ ਭਾਈ ਗੁਰਦਾਸ ਕਹਿੰਦੇ ਨੇ, ਜਦੋਂ ਪਿੰਡ ਵਿੱਚ ਭਿਖਾਰੀ ਕਿਤੇ ਭੀਖ ਮੰਗਣ ਜਾਂਦਾ ਹੈ ਤੇ ਪਿੰਡ ਦੇ ਕੁੱਤੇ ਉਸ ਭਿਖਾਰੀ ਨੂੰ ਦੇਖ ਕੇ ਭੌਂਕਦੇ ਨੇ, ਪਰ ਭਿਖਾਰੀ ਕਦੀ ਉਹਨਾਂ ਕੁੱਤਿਆਂ ਦੀ ਆਵਾਜ਼ ਨੂੰ ਸੁਣ ਕੇ ਪਿਛਾ ਨਹੀਂ ਮੁੜਦਾ। ਉਹ ਲੋਕਾਂ ਦੇ ਦਰ ਤੇ ਸਦਾ ਦਿੰਦਾ ਹੈ, ਆਵਾਜ਼ ਦਿੰਦਾ ਹੈ, ਤੇ ਕਈ ਵਾਰੀ ਲੋਕ ਆਪਣੇ ਘਰ ਦੇ ਦਰਵਾਜ਼ੇ ਵੀ ਬੰਦ ਕਰ ਦਿੰਦੇ ਨੇ, ਕਠੋਰ ਬੋਲ ਵੀ ਬੋਲਦੇ ਨੇ, ਅਪ ਸ਼ਬਦ ਵੀ ਕਹਿੰਦੇ ਨੇ, ਪਰ ਭਿਖਾਰੀ ਬੂਹੇ ਵਿੱਚ ਖਲੋਤਾ ਕਹਿੰਦਾ, ਜਜਮਾਨ ਭਾਵੇਂ ਧੱਕੇ ਮਾਰ ਲੈ, ਭਾਵੇਂ ਸ਼ਬਦ ਮਾੜੇ ਬੋਲਦੇ, ਪਰ ਮੈਂ ਝੋਲੀ ਅੱਡ ਕੇ ਮੰਗਣ ਆਇਆ, ਮੇਰੀ ਝੋਲੀ ਨੂੰ ਖਾਲੀ ਮੋੜੀ ਨਾ। ਜਦੋਂ ਭਿਖਾਰੀ ਇੰਨੇ ਅਕੀਦੇ ਨਾਲ ਜਾਂਦਾ ਹੈ ਤੇ ਘਰ ਦੇ ਲੋਕ ਤਰਸ ਖਾ ਕੇ ਉਹਦੀ ਝੋਲੀ ਵਿੱਚ ਕੁਝ ਨਾ ਕੁਝ ਪਾ ਦਿੰਦੇ। ਭਾਈ ਸਾਹਿਬ ਕਹਿੰਦੇ ਨੇ, ਉਹ ਸਿੱਖਾਂ, ਜੇ ਗੁਰੂ ਦਰ ਤੋਂ ਕੁਝ ਲੈਣਾ ਹੀ ਤੇ ਭਿਖਾਰੀ ਦੀ ਤਰ੍ਹਾਂ ਜਾਈ, ਭਾਵੇਂ ਧੱਕੇ ਪੈਣ, ਭਾਵੇਂ ਕੋਈ ਕਬੋਲ ਬੋਲੇ, ਝੋਲੀ ਆਪਣੀ ਅੱਡ ਕੇ ਖਲੋਤਾ ਰਹੀ, ਉਸ ਦੇ ਦਰ ਤੋਂ ਤੇਰੀ ਝੋਲੀ ਵਿੱਚ ਖੈਰ ਜ਼ਰੂਰ ਪੈਗੀ, ਪਰ ਸ਼ਰਤ ਤੈਨੂੰ ਭਿਖਾਰੀ ਦੀ ਤਰ੍ਹਾਂ ਮੰਗਣਾ ਆਉਂਦਾ ਹੋਵੇ। ਤਾਂ ਹੀ ਧੰਨ ਗੁਰੂ ਅਮਰਦਾਸ ਜੀ ਨੇ ਸ਼ਬਦ ਵਰਤੇ ਨੇ ਕਿ ਖੰਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਖੋਹ ਦਿਆਲ ਨਾਮ ਦੇ ਹੋ ਮੰਗਤ ਜਨ ਕੋ, ਸਦਾ ਰਹੂ ਰੰਗ ਰਾਤਾ। ਤਾਂ ਹੀ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਭਿਖਾਰੀ ਕਹਿੰਦੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਖੰਮ ਥਾਰੇ ਭਿਖਾਰੀ ਜੀਓ। ਜੇ ਭਿਖਾਰੀ ਯਕੀਨ ਨਾਲ ਜਾਏ ਤਾਂ ਘਰ ਵਿੱਚੋਂ ਕੁਝ ਨਾ ਕੁਝ ਮਿਲ ਜਾਂਦਾ। ਦੂਸਰੀ ਉਦਾਹਰਨ ਭਾਈ ਗੁਰਦਾਸ ਦਿੰਦੇ ਨੇ, ਕਿੰਨੇ ਕੁੱਤਾ ਮਾਲਕ ਨੇ ਆਪਣੇ ਦਰ ਤੇ ਰੱਖੇ। ਕਈ ਵਾਰੀ ਜਦੋਂ ਮਾਲਕ ਰੋਟੀ ਖਾਣ ਲੱਗਦਾ ਤੇ ਕੁੱਤਾ ਆਪਣੇ ਮਾਲਕ ਦੀ ਰੋਟੀ ਵੱਲ ਤੱਕੀ ਜਾਂਦਾ, ਆਪਣੀ ਨਜ਼ਰ ਮਾਲਕ ਦੇ ਹੱਥ ਵਿੱਚ ਰੱਖਦਾ, ਉਧਰ ਦੇਖੀ ਜਾਂਦਾ ਤੇ ਮਾਲਕ ਕਹਿੰਦਾ, ਇਸ ਕੁੱਤੇ ਨੂੰ ਮਾਰੋ, ਜਦੋਂ ਰੋਟੀ ਖਾਣ ਲੱਗਣਾ ਇਹਦੀ ਨਜ਼ਰ ਮੇਰੇ ਮੂੰਹ ਵੱਲ, ਮੇਰੇ ਹੱਥਾਂ ਵਾਲੇ। ਤੇ ਭਾਈ ਗੁਰਦਾਸ ਕਹਿੰਦੇ ਨੇ, ਕੁੱਤੇ ਨੂੰ ਕੋਈ ਸੋਟਾ ਮਾਰੇ ਤੇ ਕੁੱਤਾ ਇੱਕੋ ਦਮ ਚਲਾ ਨਹੀਂ ਜਾਂਦਾ, ਉਹ ਮੰਜੇ ਦਾ ਚੱਕਰ ਕੱਟ ਕੇ ਫਿਰ ਮਾਲਕ ਦੇ ਸਾਹਮਣੇ। ਕਈ ਵਾਰੀ ਮਾਲਕ ਇੰਨਾ ਗੁੱਸੇ ਵਿੱਚ ਆਉਂਦਾ, ਕਹਿੰਦਾ, ਇਸ ਕੁੱਤੇ ਨੂੰ ਕੁੱਟ ਕੇ ਬਾਹਰ ਕੱਢੋ। ਮਾਲਕ ਕੁੱਤੇ ਨੂੰ ਸੱਟਾਂ ਮਾਰਦਾ ਪਰ ਕੁੱਤਾ ਪੂਛ ਹਿਲਾ ਕੇ ਵੀ ਮਾਲਕ ਦੇ ਪੈਰ ਚੁੰਮੀ ਜਾਂਦਾ। ਜਦੋਂ ਘਰੋਂ ਬਾਹਰ ਕੱਢਿਆ, ਅੰਦਰੋਂ ਘਰ ਦਾ ਦਰਵਾਜ਼ਾ ਬੰਦ ਕਰ ਲਿਆ, ਕੁੱਤਾ ਬੂਹੇ ਵਿੱਚ ਬੈਠਾ, ਮਾਲਕ ਅੰਦਰ ਹੈ। ਜਦੋਂ 2-4 ਘੰਟਿਆਂ ਬਾਅਦ ਮਾਲਕ ਨੇ ਬੂਹਾ ਖੋਲਿਆ, ਉਹ ਕੁੱਤਾ ਫਿਰ ਬੂਹੇ ਵਿੱਚ ਖਲੋਤਾ ਪੂਛ ਪਿਆ ਹਿਲਾਉਂਦਾ। ਮਾਲਕ ਦਾ ਮਨ ਤਰਸ ਵਿੱਚ ਆ ਕੇ ਕਹਿੰਦਾ, ਹੁਣ ਇਸ ਕੁੱਤੇ ਨੂੰ ਕੋਈ ਠੋਕਰ ਨਾ ਮਾਰਿਓ, ਕੋਈ ਦੁਰਕਾਰਿਓ ਨਾ, ਕਿਉਂਕਿ ਮੇਰੇ ਤੋਂ ਬਿਨਾਂ ਇਹਨੂੰ ਕਿਸੇ ਦਾ ਆਸਰਾ ਨਹੀਂ। ਉਹੀ ਕੁੱਤਾ ਮਾਲਕ ਦੇ ਘਰ ਵਿੱਚ ਪ੍ਰਵਾਨ ਹੋ ਜਾਂਦਾ। ਭਾਈ ਸਾਹਿਬ ਕਹਿੰਦੇ ਨੇ, ਜੇ ਕੁਝ ਲੈਣਾ ਹੀ ਗੁਰਪ੍ਰਸਾਦ ਤਾਂ ਕੂਕਰ ਦੀ ਤਰ੍ਹਾਂ ਡਿੱਗ ਪਓ। ਤਾਂ ਹੀ ਭਗਤ ਕਬੀਰ ਜੀ ਨੇ ਕਿਹਾ, ਖੰਮ ਕੂਕਰ ਤੇਰੇ ਦਰਬਾਰ, ਭੌਂਕੈ ਆਗੈ ਬਦਨ ਪਸਾਰ। ਤਾਂ ਹੀ ਉਹ ਕਹਿੰਦੇ ਨੇ, ਕਬੀਰ ਕੂਕਰ ਰਾਮ ਕੋ, ਮੁਤੀਆ ਮੇਰੋ ਨਾਉ, ਗਲੇ ਖਮਾਰੇ ਜੇਵਰੀ, ਜੈ ਖਿੰਚੈ ਤੈ ਜਾਉ। ਤਾਂ ਹੀ ਗੁਰੂ ਤੇਗ ਬਹਾਦਰ ਬਖਸ਼ਿਸ਼ ਕਰਦੇ ਨੇ, ਸਵਾਮੀ ਕੋ ਗ੍ਰਿਹ ਜਿਉ ਸਦਾ, ਸਵਾਨ ਤਜਤ ਨੇ ਨਿਤ, ਨਾਨਕ ਇਹ ਬਿਦ ਹਰ ਮਨ ਹਰ ਭਜੋ, ਇੱਕ ਮਨ ਹੋਏ ਇੱਕ ਚਿਤ। ਭਾਈ ਗੁਰਦਾਸ ਕਹਿੰਦੇ ਨੇ, ਤੀਜੀ ਉਦਾਹਰਨ ਦਿੱਤੀ ਜੁੱਤੀ ਦੀ। ਆਪਾਂ ਸਰਦੀ ਆਉਂਦੀ ਏ ਤਾਂ ਵੀ ਪੈਰਾਂ ਵਿੱਚ ਜੁੱਤੀ ਪਾ ਕੇ ਪੈਰਾਂ ਨੂੰ ਬਚਾਨੇ ਆ, ਗਰਮੀ ਆਉਂਦੀ ਏ ਤਾਂ ਵੀ ਪੈਰਾਂ ਵਿੱਚ ਜੋੜਾ। ਜੇ ਕਿਤੇ ਪੱਥਰ ਤੇ, ਕੰਕਰੀਟ ਤੇ, ਮਿੱਟੀ ਤੇ ਤੁਰੀਏ, ਕੰਡਿਆਂ ਤੋਂ ਪੱਥਰਾਂ ਤੋਂ ਜੁੱਤੀ ਬਚਾਉਂਦੀ ਏ, ਪਰ ਕੈਸੀ ਹੈਰਾਨਗੀ ਦੀ ਗੱਲ, ਜਿਹੜੀ ਜੁੱਤੀ ਸਰਦੀ ਗਰਮੀ ਕੰਕਰੀਟ ਤੋਂ ਬਚਾਉਂਦੀ ਏ, ਜਦੋਂ ਕਿਤੇ ਸੋਹਣੇ ਕਮਰੇ ਵਿੱਚ ਆਉਂਦੇ ਆ ਤੇ ਉਹ ਪੈਰਾਂ ਦੀ ਜੁੱਤੀ ਲਾ ਕੇ ਦਰਵਾਜ਼ੇ ਤੋਂ ਬਾਹਰ ਰੱਖਦੇ ਨੇ। ਭਾਈ ਗੁਰਦਾਸ ਕਹਿੰਦੇ ਨੇ, ਉਸ ਜੁੱਤੀ ਤੋਂ ਕੋਈ ਪ੍ਰੇਰਨਾ ਲੈ। ਕਹਿੰਦੀ ਏ, ਮਾਲਕਾ, ਭਾਵੇਂ ਤੂੰ ਘਰ ਵਿੱਚ ਵੜਨ ਲੱਗਿਆ ਮੈਨੂੰ ਬੂਹੇ ਵਿੱਚ ਲਾ ਗਿਆ, ਜਿਤਨਾ ਚਿਰ ਮਰਜ਼ੀ ਤੂੰ ਘਰ ਵਿੱਚ ਰਹੀ, ਪਰ ਮੈਂ ਤੇਰੇ ਬੂਹੇ ਤੋਂ ਖਿਲਣਾ ਨਹੀਂ। ਜਦੋਂ ਤੂੰ ਘਰੋਂ ਨਿਕਲੇਗਾ, ਸਭ ਤੋਂ ਪਹਿਲਾਂ ਤੇਰੇ ਪੈਰ ਜਿਹੜੇ ਨੇ ਮੇਰੇ ਵਿੱਚ ਪ੍ਰਵੇਸ਼ ਕਰਨੇ। ਜੇ ਇੱਕ ਜੁੱਤੀ ਮਾਲਕ ਦੇ ਦਰ ਤੇ ਰਹਿ ਤੇ ਮਾਲਕ ਦੀ ਰਹਿਮਤ ਲੈਂਦੀ ਏ, ਸਿੱਖਾ, ਜੇ ਤੂੰ ਗੁਰਪ੍ਰਸਾਦ ਲੈਣਾ ਤੇ ਤਿੰਨਾਂ ਗੱਲਾਂ ਨੂੰ ਚੇਤੇ ਰੱਖ। ਭਾਈ ਗੁਰਦਾਸ ਦਾ ਕਵਿਤ ਹੈ, ਆਵਤ ਹੈ ਭੀਖ ਜਾ ਕੇ ਮੰਗਣ ਭਿਖਾਰੀ ਦੀਨ, ਦੇਖਤ ਅਧੀਨੈ ਨਿਰਾਸੋ ਨਾ ਬਿਡਾਰ ਹੈ, ਬੈਠਤ ਹੈ ਜਾ ਕੇ ਦੁਆਰ ਆਸਾ ਕੈ ਬਿਡਾਰ ਸਵਾਨ, ਅੰਤ ਕਰੁਣਾ ਕੈ ਤੋਰ ਟੂਕ ਤਾਏ ਡਾਰ ਹੈ, ਪਾਇਨ ਕੀ ਪਨ ਕੀ ਰੈਤ ਪਰ ਹਰੀ ਪਰੀ, ਤਾਉ ਕਾਉ ਕਾਜ ਉਠ ਚਲਤ ਸਮਾਰ ਹੈ, ਛਾੜ ਹੰਕਾਰ ਛਾੜ ਹੋਏ ਗੁਰਮਾਰਗ ਮੈਂ, ਕਬੂ ਕੈ ਦਇਆ ਕੈ ਦਿਆਲ ਪਗ ਤਾਰ ਹੈ। ਭਾਈ ਮੰਜ ਗਏ, ਇੰਨੀ ਘਾਲਣਾ ਘਾਲੀ ਕਿ ਗੁਰੂ ਲੰਗਰ ਵਿੱਚ ਲੱਕੜਾਂ ਦੀ ਸੇਵਾ ਕਰਦੇ ਰਹੇ, ਸਿਦਕ ਨਾਲ ਜੁੜੇ। ਇੱਕ ਦਿਨ ਉਹੀ ਲੱਕੜਾਂ ਲਿਆਉਂਦੇ ਖੂਹ ਵਿੱਚ ਡਿੱਗ ਪਏ ਨੇ, ਸਾਰੀ ਰਾਤ ਬਤੀਤ ਕੀਤੀ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲਾ ਹੋਇਆ, ਭਾਈ ਮੰਝ ਉਧਰ ਯਾਦ ਵੀ ਜੁੜਿਆ ਤੇ ਧੰਨ ਗੁਰੂ ਅਰਜੁਨ ਦੇਵ ਰੱਸਾ ਲੈ ਕੇ ਗਏ। ਭਾਈ ਮੰਝ ਨੂੰ ਆਵਾਜ਼ ਦਿੱਤੀ ਬਾਹਰ ਨਿਕਲ, ਕਹਿੰਦਾ ਪਹਿਲਾਂ ਲੱਕੜਾਂ ਕੱਢੀਆਂ। ਭਾਈ ਮੰਝ ਨੂੰ ਬਾਅਦ ਵਿੱਚ ਕੱਢਿਆ। ਅੱਜ ਪਹਿਲਾ ਸਮਾਂ ਸੀ ਕਿ ਗੁਰੂ ਅਰਜੁਨ ਦੇਵ ਜੀ ਨੇ ਆਪ ਰੱਸੇ ਨਾਲ ਖਿੱਚਿਆ। ਭਾਈ ਮੰਝ ਚਰਨਾਂ ਤੇ ਢਹਿ ਪਿਆ। ਹਜ਼ੂਰ ਕਹਿੰਦੇ ਨੇ, ਦੇਖ ਮੰਝ, ਕੁਝ ਮੰਗ ਲੈ, ਤੇਰੀ ਝੋਲੀ ਭਰ ਦਿਆਂਗੇ। ਕਹਿਣ ਲੱਗਾ, ਦਾਤਾ ਬਸ ਇੱਕ ਕਿਰਪਾ ਕਰ, ਅੱਜ ਤੋਂ ਬਾਅਦ ਮੰਗਣ ਵਾਲੀ ਬਿਰਤੀ ਖਤਮ ਹੋ ਜਾਏ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਦੇਖ ਓਏ, ਤੂੰ ਇੰਨੇ ਦੁੱਖ ਜਰੇ, ਇੰਨਾ ਕੁਝ ਲੋਕਾਂ ਦਾ ਜਰਿਆ। ਮੇਰੇ ਨਾਨੇ ਨੇ ਕਦੀ ਕਿਹਾ ਸੀ, ਦੋਇਤਾ ਬਾਣੀ ਕਾ ਬੋਇਤਾ। ਅੱਜ ਮੈਂ ਤੈਨੂੰ ਕਹਿਣਾ ਵਾਂ ਕਿ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ। ਤੇਰਾ ਜੀਵਨ ਵੀ ਜਹਾਜ਼ ਦੀ ਤਰ੍ਹਾਂ, ਜਿਹੜਾ ਤੇਰੀ ਸੰਗਤ ਕਰੇਗਾ ਉਹ ਵੀ ਭਵਜਲ ਤੋਂ ਪਾਰ ਹੋਵੇਗਾ। ਤਾਂ ਹੀ ਸਾਹਿਬ ਨੇ ਕਿਹਾ, ਕਹਿਣ ਲੱਗੇ ਕਿ ਮੰਝ ਗੁਰੂ ਕਾ ਬੋਇਥਾ ਜਗ ਲੰਘਣਹਾਰਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਵਿੱਚ ਵੀ ਤਿੰਨ ਗੁਣ ਨੇ। ਨਿਥਾਵੇਂ ਨੂੰ ਥਾਂ ਦਿੰਦੇ ਨੇ, ਪਰਦੇ ਢੱਕ ਦਿੰਦੇ ਨੇ, ਆਪਣਾ ਰੂਪ ਦੇ ਦਿੰਦੇ ਨੇ, ਤੇ ਜਿਹੜਾ ਗੁਰੂ ਕਬਰ ਵੀ ਜਾ ਸਮਾਏ ਉਹਨੂੰ ਗੁਰ ਪ੍ਰਸਾਦ ਮਿਲਦਾ ਹੈ। ਜਿਹਨੂੰ ਗੁਰੂ ਕੀ ਕਿਰਪਾ ਮਿਲ ਜਾਏ ਉਹ ਫਿਰ ਇੱਕ ਓੰਕਾਰ ਦੇ ਨਾਲ ਅਭੇਦ ਹੋ ਜਾਂਦਾ। ਤਾਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਕਿਹਾ, ਜੇ ਇੱਕ ਨਾਲ ਜੁੜਨਾ ਹੀ ਕਿ ਮਤ ਕੋ ਭਰਮ ਭੁਲੈ ਸੰਸਾਰ, ਗੁਰ ਬਿਨ ਕੋਏ ਨਾ ਉਤਰ ਸਪਾਰ, ਗੁਰ ਕਰਤਾ ਗੁਰ ਕਰਨੈ ਯੋਗ, ਗੁਰ ਪਰਮੇਸ਼ਰ ਹੈ ਪੀ ਖੋਗ, ਇੱਕ ਨਾਲ ਜੁੜਨ ਦਾ ਵਸੀਲਾ ਹੈ, ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਪਾਈ।